पंकज बंदन पाद पंकज बंदन सिमरौ अंगद दुख निकंदन श्री अमरदास हृदनित त्यावौ हृदनित त्यावौ श्री गुरु रामदास गुण गावौ श्री अर्जन विघ्नन के नाशक विघ्नन के नाशक श्री हर गोविंद शुभ सुमत पर काशक श्री हर राय नमो कर जोरी नमो कर जोरी श्री हर कृष्ण मनाऊ बहोरी गुरु तेग बहादुर परम कृपाला जी परम कृपाला श्री गुरु गोविंद सिंह विशाला जिसमें अमृत ज्ञान है मान भगत बैराग श्री गुरु ग्रंथ साहिब उदित बंदों कर अनुराग श्री गुरु शब्द कमाए जैन जीते पंज विकार तिन संतन कौ बंदन सिर चरण पर तार कंकारा सतगुरु ते प्रसाद सच होए वाहे गुरु जी की फतेह विघ्न विनाशन सोए वाहे गुरु जी की फतेह है विघ्न विनाशन सोए
सतनाम श्री वाहे गुरु साहिब जीओ लेन देन सब हमरे हाथ संचो तन भुगतो सुख साथ लेन देन सब हमरे हाथ संचो तन भुगतो सुख साथ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨ ਜੋ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦੇ ਦਸੇ ਸਰੂਪ ਦਸਾਂ ਪਾਤਸ਼ਾਹਾਂ ਦੇ ਆਤਮਿਕ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਰਮ ਸਨਮਾਨ ਯੋਗ ਦੀਨ ਦੁਨੀਆਂ ਦੇ ਵਾਲੀ ਕਰਤਾ ਧਰਤਾ ਸਾਰੀ ਸ੍ਰਿਸ਼ਟੀ ਦੇ ਉਹਨਾਂ ਦੀ ਅਪਾਰ ਕਿਰਪਾ ਹੋਈ ਹੈ ਪਿਛਲੇ ਪੈਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਹੋਈ ਰਹਿਰਾ ਸਾਹਿਬ ਜੀ ਦੇ ਪਾਠ ਗੁਰਮੁਖਾਂ ਤੋਂ ਆਪ ਜੀ ਨੇ ਸਰਵਣ ਕੀਤੇ ਹਨ ਉਪਰੰਤ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰਦੇ ਹੋ ਅੱਠਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਹਨ ਇਸ਼ਾਰਾ ਉਹਨਾਂ ਨੇ ਸਿਰਫ ਇੰਨਾ ਕੁ ਕੀਤਾ ਹੱਥ 'ਚ ਨਾਰੀਅਲ ਤੇ ਪੰਜ ਪੈਸੇ ਲੈ ਕੇ ਬਾਬਾ ਬਸਹਿ ਗ੍ਰਾਮ ਬਕਾਲੇ ਨਾਮ ਨਹੀਂ ਲਿਆ ਇਸ ਬਚਨ ਦੇ ਸਾਧ ਸੰਗਤ ਜੀ ਇੰਨਾ ਕੁ ਰੰਗ ਵਿਖਾ ਲਿਆ ਵੀ ਜਿਹੜੇ ਬਾਕੀ ਸੋਢੀ ਸਨ ਸਾਰੇ ਉਹ ਸਭ ਆਣ ਕੇ ਬਾਬੇ ਬਕਾਲੇ ਬੈਠ ਗਏ ਗੁਰੂ ਬਣ ਗਏ ਨੇ ਮਸੰਦ ਆਪ ਉਹ ਆਪਣੇ ਵਾਸ ਚ ਕਰ ਲਏ ਆ ਮਸੰਦਾਂ ਨੂੰ ਸਰੋਪੇ ਦੇ ਕੇ ਮਾਇਆ ਦੇਣੀ ਕਰਕੇ ਤੇ ਇਹ ਆਖਿਆ ਵੀ ਤੁਸੀਂ ਸੰਗਤਾਂ ਨੂੰ ਪ੍ਰੇਰ ਕੇ ਸਾਡੇ ਕੋਲੇ ਲਿਆਉਣਾ ਇਹੀ ਕਹਿਣਾ ਵੀ ਇਹੀ ਅਸਲੀ ਗੁਰੂ ਹੈ ਮਸੰਦਾਂ ਨੇ ਵੀ ਸਲਾਹ ਕਰ ਲਈ ਭਈ ਇਹ ਤਾਂ ਸਾਡੇ ਵਾਸ ਚ ਹੀ ਨੇ ਸਾਡੇ ਬਿਨਾਂ ਚੱਲ ਹੀ ਨਹੀਂ ਸਕਦੇ ਆਪਾਂ ਇਉਂ ਕਰੀਏ ਕੋਈ ਨਮੂਨਾ ਮਾਤਰ ਜਿਹਾ ਸੋਢੀ ਗੁਰੂ ਬਣਾ ਦਈਏ ਜਿਹੜਾ ਘਰੇ ਬੈਠਾ ਰਹੇ ਚੁੱਪ ਕਰਕੇ ਤੇ ਲੈਣ ਦੇਣ ਪੈਸਿਆਂ ਦਾ ਸਾਰਾ ਆਪਾਂ ਆਪਣੇ ਹੱਥ ਚ ਰੱਖੀਏ ਤਾਂ ਸੁਖ ਮਾਣਾਂਗੇ ਇੱਥੋਂ ਕੁ ਤੱਕ ਪਹਿਲਾਂ ਆਪ ਜੀ ਪ੍ਰਸੰਗ ਸਰਵਣ ਕਰ ਚੁੱਕੇ ਹੋ ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆਓ ਸਤਿਗੁਰੂ ਜੀ ਦੀ ਮਹਿਮਾ ਸਰਵਣ ਕਰੀਏ ਲਾਹਾ ਪ੍ਰਾਪਤ ਕਰੀਏ ਜੀ
ਲੈਣ ਦੇਣ ਸਭ ਹਮਰੇ ਹੱਥ
ਇਹ ਮਸੰਦਾਂ ਨੇ ਆਪੋ ਵਿੱਚ ਦੀ ਸਲਾਹ ਕੀਤੀ ਹੈ ਪਰ ਕੋਈ ਏਦਾਂ ਦਾ ਗੁਰੂ ਬਣਾਉਣੇ ਜਿਹੜਾ ਆਪਣੇ ਅਧੀਨ ਰਹੇ ਜਿਸ ਦੇ ਪੁੱਤਰ ਪੋਤਰੇ ਵੀ ਆਪਣੀ ਈਨ ਮੰਨਣ
ਉਹ ਆਪ ਘਰ ਚ ਬੈਠਾ ਰਹੇ, ਸਾਡੇ ਕੋਲੋਂ ਹਿਸਾਬ ਕਿਤਾਬ ਨਾ ਪੁੱਛੇ, ਸਾਰਾ ਲੈਣ ਦੇਣ ਮਾਇਆ ਦਾ ਸਾਡੇ ਹੱਥਾਂ ਵਿਚ ਹੀ ਰਹੇ ਜੀ।
ਸਾਂਝੋ ਧਨ ਭੁਗਤੋ ਸੁਖ ਸਾਥ,
ਇਸ ਤਰ੍ਹਾਂ ਆਪਾਂ ਬਹੁਤ ਸਾਰੀ ਮਾਇਆ ਇਕੱਠੀ ਕਰ ਲਵਾਂਗੇ ਤੇ ਸੁਖ ਨਾਲ ਆਪਣੀ ਉਮਰ ਬਤੀਤ ਕਰਾਂਗੇ ਸਾਰੀ।
ਇਮ ਨਿਰਭੈ ਹੋਏ ਵਿਚਰਨ ਲਾਗੇ,
ਏਦਾਂ ਸਾਧ ਸੰਗਤ ਜੀ ਨਿਰਭੈ ਹੋ ਕੇ ਜਿਹੜੇ ਮਸੰਦ ਸਨ ਵਿਚਰਨ ਲੱਗ ਪਏ ਹਨ।
ਜਿਸ ਕੋ ਪਿਖ ਹੈ ਦੀਨ ਨਿਜ ਆਗੇ,
ਜਿਸ ਨੂੰ ਗੁਰੂ ਨੂੰ ਨਿਵਿਆ ਹੋਇਆ ਆਪਣੇ ਅੱਗੇ ਦੀਨ ਹੋਇਆ, ਜਿਸ ਸੋਢੀ ਨੂੰ ਦੇਖਦੇ ਹਨ,
ਤਿਸ ਕੇ ਨਿਕਟ ਜਾਹੇ ਲੈ ਸੰਗਤ,
ਉਸੇ ਦੇ ਕੋਲ ਸੰਗਤਾਂ ਨੂੰ ਲੈ ਜਾਂਦੇ ਹਨ ਇਹ ਮਸੰਦ ਜਿਹੜਾ ਇਹਨਾਂ ਦੀ ਈਨ ਮੰਨਦਾ ਹੈ।
ਮਹਿਮਾ ਕਹੇ ਬੈਠ ਵਿਚ ਪੰਗਤ,
ਕਹਿੰਦੇ ਸੰਗਤਾਂ ਦੇ ਵਿਚ ਬੈਠ ਕੇ ਤੇ ਫਿਰ ਉਸੇ ਦੀ ਮਹਿਮਾ ਕਰਨ ਲੱਗ ਪੈਂਦੇ ਹਨ, ਜਿਸ ਵਾਲੇ ਸੰਗਤਾਂ ਲੈ ਕੇ ਜਾਂਦੇ, ਜਿਸ ਕੋਲੋਂ ਇਹਨਾਂ ਨੂੰ ਮਾਇਆ ਮਿਲਦੀ ਮਸੰਦਾਂ ਨੂੰ।
ਆਪ ਇਸ ਕੇ ਢਿੱਗ ਹੈ ਗੁਰਿਆਈ,
ਇਹ ਕੀ ਕਹਿੰਦੇ ਸੰਗਤਾਂ ਨੂੰ, ਸੰਗਤਾਂ ਨੂੰ ਲਿਆ ਕੇ ਕਹਿੰਦੇ ਭਾਈ ਗੁਰੂ ਹੁਣੇ ਹੋਈ ਜੇ ਜਿਹੜਾ ਸਾਹਮਣੇ ਬੈਠਾ, ਗੁਰਿਆਈ ਇਸ ਕੋਲ ਹੀ ਹੈ ਇਸ ਵੇਲੇ।
ਗੁਰੂ ਕਾਮਨਾ ਲਗ ਕਰ ਪਾਈ,
ਕਹਿੰਦੇ ਤੁਹਾਡੀ ਮਨੋਕਾਮਨਾ ਪੂਰੀ ਹੋਵੇਗੀ, ਇਸੇ ਸੋਢੀ ਦੇ ਪੈਰੀ ਪੈ ਜਾਓ ਤੁਸੀਂ।
ਅਣਕ ਰੀਤ ਕੇ ਕਰੇ ਉਪਦੇਸ਼,
ਕਹਿੰਦੇ ਇਹ ਹੀ ਹੁਣ ਗੁਰੂ ਹੈ ਤੇ ਸਭ ਰੀਤੀਆਂ ਨਾਲ ਇਹੋ ਹੀ ਉਪਦੇਸ਼ ਕਰੇਗਾ ਤੁਹਾਨੂੰ।
ਲੈ ਸਿੱਖਣ ਤੇ ਦਰਦ ਵਸੇਸ਼,
ਇਸ ਤਰ੍ਹਾਂ ਸਿੱਖਾਂ ਦੇ ਕੋਲੋਂ ਬਹੁਤ ਸਾਰਾ ਧਨ ਲੈ ਕੇ ਸਤਸੰਗ ਜੀ ਉਹਨਾਂ ਨਕਲੀ ਤੇ ਪਖੰਡੀ ਗੁਰੂਆਂ ਨੂੰ ਮਸੰਦ ਦਿੰਦੇ ਹਨ। ਹਰੇਕ ਗੁਰੂ ਦੇ ਵੱਖਰੇ ਵੱਖਰੇ ਮਸੰਦ ਹਨ, ਦੋ ਦੋ ਚਾਰ ਚਾਰ ਪੰਜ ਪੰਜ ਸੱਤ ਸੱਤ।
ਇਸ ਪ੍ਰਕਾਰ ਰੌਲਾ ਪਰ ਗਏਓ,
ਇਸ ਤਰੀਕੇ ਨਾਲ ਕਹਿੰਦੇ ਸਤਸੰਗ ਜੀ ਸੰਗਤਾਂ ਵਿਚ ਤੇ ਰੌਲਾ ਹੀ ਪੈ ਗਿਆ, ਕੋਈ ਨਿਰਣਾ ਨੀ ਹੋ ਰਿਹਾ ਕਿ ਗੁਰੂ ਕੌਣ ਹੈ। 22 ਮੰਜੀਆਂ ਲੱਗ ਗਈਆਂ ਨੇ, ਸਾਰੇ ਆਪੋ ਆਪਣੇ ਆਪ ਨੂੰ ਸੱਚਾ ਆਖੀ ਜਾਂਦੇ ਹਨ, ਤੇ ਜਿਹੜੇ ਜਿਹੜੇ ਮਸੰਦ ਜਿਸ ਜਿਸ ਸੋਢੀ ਨਾਲ ਜੁੜੇ ਨੇ ਉਸੇ ਵੱਲ ਪ੍ਰੇਰ ਪ੍ਰੇਰ ਕੇ ਸੰਗਤਾਂ ਲਈ ਆਉਂਦੇ ਹਨ।
ਸਭ ਵਿਵਹਾਰ ਵਿਪਰ ਜੈ ਭਇਓ,
ਕਹਿੰਦੇ ਸਭ ਉਲਟੀ ਰੀਤੀ ਚੱਲ ਪਈ ਹੈ ਹੁਣ ਤਾਂ ਉੱਥੇ, ਇਸ ਵੇਲੇ ਸੰਗਤਾਂ ਨੂੰ ਪਤਾ ਨੀ ਲੱਗ ਰਿਹਾ ਗੁਰੂ ਕੌਣ ਹੈ।
ਇਸ ਕਾਰਨ ਤੇ ਜਿਮ ਭੋਪਾਲਾ,
ਕਹਿੰਦੇ ਨੇ ਜਿਵੇਂ ਕੋਈ ਰਾਜਾ ਹੋਵੇ ਉਹਦਾ ਰਾਜ ਚੱਲਦਾ ਹੋਵੇ ਬੜਾ ਚੰਗਾ ਭਲਾ।
ਛਾਪ ਕਰ ਬੈਠ ਹੈ ਬਣੇ ਨਿਰਾਲਾ,
ਕਹਿੰਦੇ ਪਰ ਉਹ ਰਾਜਾ ਕਿਤੇ ਲੁਕ ਕੇ ਬੈਠ ਜਾਵੇ, ਪ੍ਰਜਾ ਨੂੰ ਪਤਾ ਹੀ ਨਾ ਲੱਗੇ ਵੀ ਰਾਜਾ ਕਿੱਥੇ ਚਲੇ ਗਿਆ ਹੈ।
ਪ੍ਰਜਾ ਬਿਖੈ ਸਭ ਦਿਸਨ ਠੌਰਾ,
ਕਹਿੰਦੇ ਪ੍ਰਜਾ ਵਿਚ ਜਦੋਂ ਰਾਜਾ ਦਿਸੇ ਨਾ ਤਾਂ
ਉਚ ਤੇ ਅਨੁਚਿਤ ਪਰਹੇ ਵੱਡ ਰੌਰਾ,
ਉਦੋਂ ਯੋਗ ਤੇ ਅਯੋਗ ਗੱਲ ਨੂੰ ਕੋਈ ਨੀ ਦੇਖਦਾ, ਸਾਰੀ ਪ੍ਰਜਾ ਵਿਚ ਰੌਲਾ ਪੈ ਜਾਂਦਾ, ਹਾਹਾਕਾਰ ਮੱਚ ਜਾਂਦੀ ਹੈ ਜਦੋਂ ਰਾਜਾ ਕੋਈ ਹੋਵੇ ਹੀ ਨਾ ਸਾਂਭਣ ਵਾਲਾ ਪ੍ਰਜਾ ਨੂੰ ਦਿਸੇ ਹੀ ਨਾ ਤਾਂ।
ਜਥਾ ਪੁਰੰਦਰ ਅੰਦਰ ਤੋਏ,
ਇੱਕ ਪ੍ਰਮਾਣ ਦਿੱਤਾ ਇੱਕ ਅੰਗੀ ਦ੍ਰਿਸ਼ਟਾਂਤ ਦੇ ਕੇ, ਕਹਿੰਦੇ ਜਿਵੇਂ ਇੱਕ ਵਾਰੀ ਇੰਦਰ ਕਿਤੇ ਜਾ ਕੇ ਲੁਕ ਗਿਆ ਸੀ।
ਕਮਲ ਨਾਲ ਕਾ ਮੈਂ ਫਿਰ ਹੋਏ,
ਕਹਿੰਦੇ ਕਮਲ ਦੀ ਬਗੀਚੀ ਵਿਚ ਜਾ ਕੇ ਸਾਧ ਸੰਗਤ ਜੀ ਇੰਦਰ ਲੋਕ ਗਿਆ ਇੱਕ ਵਾਰੀ।
ਛਾਪ ਕਰ ਰਹੇ ਹੋ ਨਾ ਜਾਣਿਓ ਕਾਹੋ,
ਕਹਿੰਦੇ ਜਦੋਂ ਕਿੰਨੀ ਦੇਰ ਪ੍ਰਗਟ ਹੀ ਨਾ ਹੋਇਆ, ਆਇਆ ਹੀ ਨਾ ਵਾਪਸ ਸਵਰਗ ਵਿਚ, ਤੇ ਜਿਹੜੇ ਬਾਕੀ ਸਾਰੇ ਦੇਵਤੇ ਸਨ।
ਪਰਿਓ ਰੌਰਾ ਸਭ ਦੇਵਣ ਮਾਹੋ,
ਕਹਿੰਦੇ ਜਿਵੇਂ ਸਭ ਦੇਵਤਿਆਂ ਵਿਚ ਉਸ ਵੇਲੇ ਰੌਲਾ ਪੈ ਗਿਆ ਸੀ ਵੀ ਇੰਦਰ ਕਿੱਥੇ ਚਲੇ ਗਿਆ, ਸਭ ਆਪੋ ਆਪਣੀਆਂ ਮਰਜ਼ੀਆਂ ਕਰਨ ਲੱਗ ਪਏ ਸਨ।
ਤਿਮ ਸਤਿਗੁਰ ਕੇ ਘਰ ਮੈਂ ਹੋਵਾ,
ਕਹਿੰਦੇ ਇਸੇ ਤਰ੍ਹਾਂ ਗੁਰੂ ਘਰ ਵਿਚਣ ਹੋ ਗਿਆ, ਗੁਰੂ ਕੌਣ ਹੈ ਸਮਰੱਥ ਤੇ ਪੂਰਾ ਕੋਈ ਪਤਾ ਨੀ ਲੱਗਦਾ, ਸੰਗਤਾਂ ਵਿਚ ਬੜਾ ਭਾਰੀ ਰੌਲਾ ਪਿਆ ਹੋਇਆ ਹੈ। ਇਹ ਜਿਹੜਾ ਉੱਪਰ ਇੰਦਰ ਵਾਲਾ ਸਤਸੰਗ ਜੀ ਦ੍ਰਿਸ਼ਟਾਂਤ ਦਿੱਤਾ, ਇਹ ਸਿਰਫ ਇੱਕ ਅੰਗ ਹੀ ਹੁੰਦਾ, ਹਮੇਸ਼ਾ ਹੀ ਜਿਹੜਾ ਦ੍ਰਿਸ਼ਟਾਂਤ ਦਿੱਤਾ ਜਾਵੇ ਸਤਸੰਗ ਜੀ ਉਹਦਾ ਇੱਕ ਹੀ ਅੰਗ ਲਈਦਾ, ਜਿਸ ਅੰਗ ਤੋਂ ਗੱਲ ਨੂੰ ਦ੍ਰਿੜ ਕਰਨ ਵਾਸਤੇ ਉਹ ਦਿੱਤਾ ਜਾਂਦਾ ਹੈ।
ਨਹਿ ਕਹਿਓ ਹੋ ਨਿਰਣੇ ਕਰ ਜੋਵਾ,
ਕਹਿੰਦੇ ਹੁਣ ਉਸੇ ਤਰ੍ਹਾਂ ਨਿਰਣਾ ਕਰਕੇ ਨਹੀਂ ਦੇਖਿਆ ਜਾ ਰਿਹਾ ਕਿ ਗੁਰੂ ਕੌਣ ਹੈ, ਸਮਰੱਥ ਕਿਹੜਾ ਹੈ ਜਿਹੜਾ ਸੰਗਤਾਂ ਦੀਆਂ ਮਨੋਕਾਮਨਾ ਵੀ ਪੂਰੀਆਂ ਕਰੇ, ਉਹਨਾਂ ਦੀ ਬਾਂਹ ਫੜੇ, ਲੋਕ ਪ੍ਰਲੋਕ ਵਿਚ ਸਹਾਈ ਹੋਵੇ।
ਸਿੱਖ ਸੰਗਤ ਸਭ ਭੁੱਲੀ ਫਿਰੈ,
ਕਹਿੰਦੇ ਸਭ ਸਿੱਖ ਸੰਗਤਾਂ ਭੁੱਲੀਆਂ ਫਿਰਦੀਆਂ ਹਨ ਇਸ ਵੇਲੇ।
ਗੁਰੂ ਨਾ ਜਾਣ ਹੈ ਸੰਸੈ ਧਰੈ,
ਕਹਿੰਦੇ ਹੁਣ ਸੰਸੇ ਦੇ ਵਿਚ ਮਨ ਪਿਆ, ਪਤਾ ਨੀ ਲੱਗਦਾ ਕਿ ਇਹਨਾਂ ਬਾਹੀਆਂ ਦੇ ਵਿਚੋਂ ਅਸਲੀ ਗੁਰੂ ਕੌਣ ਹੈ।
ਬਚ ਬਕਾਲੀ ਮੰਜੀ ਲਾਏ,
ਕਹਿੰਦੇ ਨੇ ਬਕਾਲੇ ਦੇ ਵਿਚ ਸਤ ਸੰਗਤ ਜੀ ਹੁਣ ਮੰਜੀਆਂ ਬਹੁਤ ਲੱਗੀਆਂ ਹਨ ਪਖੰਡੀ ਗੁਰੂਆਂ ਦੀਆਂ।
ਗੁਰ ਬਾਈਸ ਭਏ ਮੁੰਦ ਪਾਏ,
ਕਹਿੰਦੇ ਗੁਰ ਬਾਈਸ 22 ਮੰਜੀਆਂ ਲੱਗ ਗਈਆਂ, 22 ਸੋਢੀ ਬੈਠੇ ਨੇ ਉੱਥੇ ਸਤ ਸੰਗਤ ਜੀ ਲਾ ਕੇ ਡੇਰੇ, ਤੇ 22 ਦੇ 22 ਆਪਣੇ ਆਪ ਨੂੰ ਗੁਰੂ ਆਖੀ ਜਾਂਦੇ ਹਨ।
ਆਪ ਆਪ ਕਰ ਵੱਡੇ ਕਹਾਵਾ,
ਆਪ ਆਪੋ ਆਪਣੇ ਆਪ ਨੂੰ ਆਪੇ ਹੀ ਆਪਣੇ ਚੇਲਿਆਂ ਤੋਂ ਵੱਡਾ ਅਖਵਾਈ ਜਾਂਦੇ ਹਨ।
ਸੰਗ ਸਰੀਕਣ ਦ੍ਰੋਹ ਕਮਾਵੈ,
ਤੇ ਸਰੀਕਾ ਕਰਦੇ ਬਾਕੀ ਦੂਸਰਿਆਂ ਨਾਲ, 22 ਸੋਢੀ ਬੈਠੇ ਉਹਨਾਂ ਦੀ ਆਪੋ ਵਿਚ ਦੀ ਵੀ ਬਣਨੀ ਆਉਂਦੀ, ਇੱਕ ਦੂਜੇ ਨਾਲ ਈਰਖਾ ਕਰਦੇ ਹਨ।
ਨਿੰਦਾ ਕਰੇ ਕਹਾ ਸੋ ਜਾਣੈ,
ਨਿੰਦਾ ਕਰਕੇ ਕਹਿੰਦੇ ਨੇ ਜਿਹੜੀ ਸੰਗਤ ਕੋਲ ਆ ਜਾਂਦੀ ਹੈ ਤੇ ਉਹਨੂੰ ਕਹਿੰਦੇ ਦੂਜੇ ਇਹਨੂੰ ਕੀ ਪਤਾ ਜਿਹੜਾ ਨਾਲ ਮੰਜੀ ਲਾ ਕੇ ਬੈਠਾ ਹੈ ਤੇ ਅਣਜਾਣ ਹੈ, ਇਹਨੂੰ ਤਾਂ ਪਤਾ ਹੀ ਕੁਝ ਨਹੀਂ ਹੈ।
ਕਹਾਂ ਸਕਤੇ ਅਪਰਣ ਮੈਂ ਠਾਨਾ,
ਕਹਿੰਦੇ ਇਹਨਾਂ ਵਿੱਚ ਕਿੱਥੇ ਸ਼ਕਤੀ ਹੈ ਜਿਹੜੇ ਪ੍ਰਲੋਕ ਵਿੱਚ ਤੁਹਾਡੀ ਸਹਾਇਤਾ ਕਰਨਗੇ। ਸਾਰੀ ਸ਼ਕਤੀ ਮੇਰੇ ਕੋਲ ਹੈ, ਗਿਆਨਵਾਨ ਤਾਂ ਮੈਂ ਹੀ ਹਾਂ।
ਮੈਂ ਗੁਰ ਬਣਿਆ ਪਾਏ ਗੁਰਿਆਈ,
ਮੈਂ ਹੀ ਗੁਰੂ ਹਾਂ ਤੇ ਗੁਰਿਆਈ ਮੇਰੇ ਕੋਲ ਹੀ ਹੈ, ਏਦਾਂ ਸਾਰੇ ਕਹਿੰਦੇ ਹਨ।
ਅਪਰ ਲੋਭ ਹਿਤ ਕਹਿ ਪੁਜਵਾਈ,
ਕਹਿੰਦੇ ਨੇ ਬਾਕੀ ਤੇ ਸਾਰੇ ਲੋਭ ਕਰਕੇ ਆਪਣੀ ਪੂਜਾ ਕਰਵਾਈ ਜਾਂਦੇ, ਅਸਲੀ ਗੁਰੂ ਤੇ ਮੈਂ ਹਾਂ। ਇੱਥੇ ਹੀ ਸਾਧ ਸੰਗਤ ਜੀ ਅਸਲੀ ਤੇ ਨਕਲੀ ਦਾ ਅਸਲ ਚ ਪਤਾ ਲੱਗ ਜਾਂਦਾ। ਜਿਹੜਾ ਖੁਦ ਨੂੰ ਆਪੇ ਕਹਿੰਦਾ ਨਾ ਮੈਂ ਗੁਰੂ ਹਾਂ ਤੇ ਮੇਰੇ ਵਿੱਚ ਹੀ ਸਾਰੀਆਂ ਸ਼ਕਤੀਆਂ। ਇੱਕ ਬਣੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਦੇ ਸੰਘਾਸਨ ਤੇ ਬੈਠ ਕੇ ਵੀ ਇਹ ਕਹਿੰਦੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਗੁਰੂ ਰਾਮਦਾਸ ਜੀ ਦਾ ਬਚਨ ਹੈ ਤੇ ਉਹ ਵੀ ਉਸ ਵੇਲੇ ਜਦੋਂ ਗੁਰਤਾ ਗੱਦੀ ਦੇ ਸੰਘਾਸਨ ਤੇ ਬੈਠੇ ਸਨ, ਗੁਰੂ ਸਨ, ਸੰਗਤਾਂ ਮੱਥੇ ਟੇਕਦੀਆਂ ਤੇ ਪੂਜਦੀਆਂ ਸਨ, ਫਿਰ ਵੀ ਗੁਰੂ ਰਾਮਦਾਸ ਮਹਾਰਾਜ ਇਹੋ ਹੀ ਕਹਿੰਦੇ ਹੈ ਵੀ ਅਸੀਂ ਤੇ ਕੁਝ ਵੀ ਨੀ ਭਾਈ, ਇਹ ਤੇ ਸਾਨੂੰ ਕੀੜਿਆਂ ਨੂੰ ਰੁਲਦਿਆਂ ਨੂੰ ਮਾਣ ਗੁਰੂ ਅਮਰਦਾਸ ਜੀ ਨੇ ਦੇ ਦਿੱਤਾ, ਅਸੀਂ ਕੌਣ ਆ। ਇਹ ਤੇ ਸਭ ਕੁਝ ਉਹਨਾਂ ਦੀ ਮਹਿਮਾ, ਫਿਰ ਵੀ ਉਹਨਾਂ ਦੀ ਮਹਿਮਾ ਕਰੀ ਜਾਂਦੇ ਆ। ਇਹ ਨਕਲੀ ਤੇ ਪਖੰਡੀ ਆਖੇ ਜਾਂਦੇ, ਦੂਜੇ ਨੂੰ ਪਤਾ ਹੀ ਕੁਝ ਨਹੀਂ, ਸਾਰਾ ਕੁਝ ਮੈਨੂੰ ਹੀ ਪਤਾ ਹੈ। ਜਦੋਂ ਮੈਂ ਆਉਣ ਵਰਦੀ ਸਮਝ ਲਓ ਸਾਧ ਸੰਗਤ ਜੀ, ਗੁਰੂ ਘਰ ਵਿੱਚ ਤੇ ਮੈਂ ਨੂੰ ਥਾਂ ਹੀ ਕੋਈ ਨੀ, ਇੱਥੇ ਤੇ ਤੂੰ ਤੂੰ ਕਰਤਾ ਤੂੰ ਹੋਊਗਾ, ਤੂੰ ਦਾ ਸਿਧਾਂਤ ਚੱਲਦਾ ਹੈ।
ਧੀਰ ਮਹਲ ਤੇ ਆਦਿਕ ਬਰਿੰਦ,
ਉਹਨਾਂ ਬਾਈਆਂ ਵਿੱਚ ਧੀਰ ਮਲ ਵੀ ਸਾਧ ਸੰਗਤ ਜੀ ਬੈਠਾ ਹੈ, ਜਿਸ ਦਾ ਪ੍ਰਤਾਪ ਸਾਰਿਆਂ ਨਾਲੋਂ ਵੱਧ ਹੈ। ਕਹਿੰਦੇ ਧੀਰ ਮਲ ਤੇ ਹੋਰ ਇਹੋ ਜਿਹੜੇ ਬਾਕੀ ਬੈਠੇ ਸਨ।
ਨਿਜ ਘਰ ਤਿਆਗੇ ਹਿਰਦੇ ਆਨੰਦ,
ਕਹਿੰਦੇ ਆਨੰਦ ਨਾਲ ਆਣ ਕੇ ਬਾਬੇ ਬਕਾਲੇ ਬੈਠੇ ਨੇ, ਆਪੋ ਆਪਣੇ ਘਰ ਛੱਡ ਕੇ ਤੇ ਬਾਬੇ ਬਕਾਲੇ ਦੀ ਧਰਤੀ ਤੇ ਆ ਗਏ ਹਨ ਇਸ ਵੇਲੇ।
ਬਸੇ ਆਏ ਘਰ ਬੀਚ ਬਕਾਲੇ,
ਆਣ ਕੇ ਬਾਬੇ ਬਕਾਲੇ ਗੁਰੂ ਬਣ ਕੇ ਵਸਣ ਲੱਗ ਪਏ ਹਨ। ਇਹ
ਵਿਸਤਾਰ ਹੈ ਪਾਖੰਡ ਵਿਸਾਲੇ,
ਕਹਿੰਦੇ ਹੈ ਕੀ ਹੈ ਵਿਸਤਾਰ ਹੈ ਪਾਖੰਡ ਵਿਸਾਲੇ, ਪਾਖੰਡ ਦਾ ਹੀ ਸਾਧ ਸੰਗਤ ਜੀ ਖਿਲਾਰਾ ਖਿਲਾ ਰਿਹਾ ਹੈ। ਇਹਨਾਂ ਵਿੱਚੋਂ ਗੁਰੂ ਅਸਲ ਵਿੱਚ ਕੋਈ ਨਹੀਂ ਹੈ।
ਧਨ ਕੀ ਵਿਪੋ ਜਿਤਕ ਜਿਸ ਪਾਹੀ,
ਜਿਸ ਦੇ ਕੋਲ ਜਿੰਨੀ ਕੁ ਵਿਭੂਤੀ ਸੀ, ਮਾਇਆ ਸੀ, ਧਨ ਸੀ,
ਸੰਗਤ ਕੋ ਨਿਕਾਸ ਦਿਖ ਰਾਹੀ,
ਉਹਨਾਂ ਕੁ ਧਨ ਦਾ ਸਾਧ ਸੰਗਤ ਜੀ ਖਿਲਾਰਾ ਖਿਲਾਰ ਕੇ ਸੰਗਤਾਂ ਨੂੰ ਭਰਮਾਉਣ ਵਾਸਤੇ ਦਿਖਾਉਂਦੇ ਨੇ ਜਿੰਨਾ ਕੁ ਕਿਸੇ ਦੇ ਕੋਲ ਧਨ ਹੈ। ਜਿਵੇਂ ਦੁਕਾਨ ਨੂੰ ਸਜਾਇਆ ਹੁੰਦਾ ਸਾਧ ਸੰਗਤ ਜੀ, ਜਿਹਦੇ ਕੋਲੇ ਜ਼ਿਆਦਾ ਪੈਸਾ ਉਹ ਆਪਣੀ ਦੁਕਾਨ ਨੂੰ ਬਹੁਤ ਹੀ ਉਹਦੀ ਡੈਕੋਰੇਸ਼ਨ ਕਰ ਲੈਂਦਾ, ਸਜਾ ਲੈਂਦਾ। ਇਸੇ ਤਰ੍ਹਾਂ ਜਿਸ ਸੋਢੀ ਕੋਲ ਜ਼ਿਆਦਾ ਪੈਸੇ ਸਨ, ਉਹਨੇ ਆਪਣਾ ਡੇਰਾ ਚੰਗੀ ਤਰ੍ਹਾਂ ਸਵਾਰ ਲਿਆ, ਸਜਾ ਲਿਆ। ਜਿਹਦੇ ਕੋਲੇ ਘੱਟ ਸਨ, ਉਹਨੇ ਘੱਟ ਸਜਾਇਆ, ਸਜਾਇਆ ਸਾਰਿਆਂ ਨੇ ਹੀ ਹੈ।
ਭੋਰੇ ਸਿੱਖ ਦੇਖ ਬਿਰਮਾਵੈ,
ਇਹ ਜਿਹੜੇ ਭੋਲੇ ਸਿੱਖ ਆ ਸਾਧ ਸੰਗਤ ਜੀ, ਉਹ ਦੇਖ ਦੇਖ ਕੇ ਭਰਮ ਵਿੱਚ ਪਈ ਜਾਂਦੇ ਹਨ।
ਆਣ ਦਰਦ ਕੋ ਭੇਟ ਚੜਾਵੈ,
ਉਹ ਆਣ ਕੇ ਭੇਟਾ ਚੜਾਉਂਦੇ ਆ ਇਹਨਾਂ ਦੀ ਸੱਜੀ ਦੁਕਾਨ ਵੇਖ ਕੇ। ਇਵੇਂ ਹੀ ਸਾਧ ਸੰਗਤ ਜੀ, ਉਸ ਸਮੇਂ ਨਾਲ ਤੇ ਅੱਜ ਦੇ ਸਮੇਂ ਨਾਲ ਆਪਾਂ ਤੋਲ ਕੇ ਵੇਖੀ ਆਪੋ ਆਪਣੇ ਅੰਦਰਾਂ ਨੂੰ, ਤੇ ਹਾਲਤ ਅੱਜ ਵੀ ਉਹ ਹੀ ਹੈ, ਫਰਕ ਕੋਈ ਨਹੀਂ। ਸੱਜੀਆਂ ਦੁਕਾਨਾਂ ਵੇਖ ਕੇ ਆਪਾਂ ਭੀੜ ਕੀਤੀ ਬਹੁਤਿਆਂ ਥਾਵਾਂ ਤੇ, ਨਹੀਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦਸੇ ਪਾਤਸ਼ਾਹੀਆਂ ਨਮਸਕਾਰ ਕਰਨ, ਇਸ ਦਰ ਨੂੰ ਛੱਡ ਕੇ ਵੀ ਸਾਧ ਸੰਗਤ ਜੀ ਇਹੋ ਜਿਹਾ ਕੋਈ ਆਪਾਂ ਨੂੰ ਦੂਜਾ ਦਿਸ ਸਕਦਾ? ਜੇ ਦਿਸ ਸਕਦਾ ਤੇ ਇਹਦਾ ਮਤਲਬ ਆਪਾਂ ਸਿੱਖ ਨਹੀਂ, ਜੇ ਦੇਖਣ ਨੂੰ ਵੀ ਆਪਾਂ ਸਿੱਖ ਹਾਂ ਤੇ ਦੂਸਰਾ ਦਰ ਵੀ ਦਿਸੀ ਜਾਂਦਾ, ਇਹਦਾ ਅਰਥ ਹੈ ਵੀ ਸਿੱਖ ਵੀ ਆਪਾਂ ਦਿਖਾਵੇ ਦੇ ਹੀ ਆ, ਉਦਾਂ ਦੇ ਹੀ ਭਰਮ ਵਿੱਚ ਪਏ ਆ, ਫਰਕ ਕੋਈ ਨਹੀਂ। ਨਹੀਂ ਤੇ ਗੁਰੂ ਕੀ ਬਾਣੀ ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਸੰਘਾਸਨ ਤੇ ਸਭਾਇਮਾਨ ਕੀਤਾ, ਪ੍ਰਕਰਮਾ ਕੀਤੀਆਂ, ਨਮਸਕਾਰ ਕੀਤੇ ਤੇ ਇੰਨੇ ਬਚਨ ਸਾਧ ਸੰਗਤ ਜੀ ਮਹਾਰਾਜ ਜੀ ਦੀ ਸਤਿਕਾਰ ਤੇ ਅਦਬ ਵਿੱਚ ਸੱਚੇ ਪਾਤਸ਼ਾਹ ਜੀ ਨੇ ਕੀਤੇ। ਉਦੋਂ ਬਾਅਦ ਵੀ ਵੇਖੀਏ ਆਪਾਂ ਹੁਣ ਤਸਵੀਰਾਂ ਤੇ ਦੇਖਦੇ ਹੀ ਆ ਨਾ ਭਾਈ, ਆਹ ਸਾਧ ਸਭ ਪਖੰਡੀਆਂ ਦੇ ਸਾਧ ਸੰਗਤ ਜੀ ਅੱਗੇ ਜਿਹੜੀ ਭੀੜ ਆ ਬਹੁਤੇ ਉਹਨਾਂ ਵਿੱਚੋਂ ਸਿੱਖ ਹੀ ਆ, ਬਲਕਿ ਇੰਨਾ ਹੌਸਲਾ ਵੱਧ ਗਿਆ ਕਿ ਹੁਣ ਤੇ ਦੂਜੇ ਸੂਬਿਆਂ ਤੋਂ ਆਣ ਆਣ ਕੇ ਵੀ ਪੰਜਾਬ ਵਿੱਚ ਸਾਧ ਸੰਗਤ ਜੀ ਉਹ ਨਕਲੀ ਬਣ ਬਣ ਕੇ ਬਹੀ ਜਾਂਦੇ ਆ, ਕਿਉਂਕਿ ਉਹਨਾਂ ਨੂੰ ਪਤਾ ਭਾਈ ਇੱਥੇ ਚੱਲ ਜਾਂਦੀ ਦੁਕਾਨ, ਇੱਥੇ ਗ੍ਰਾਹਕ ਮਿਲ ਜਾਂਦੇ ਆ। ਇਸ ਕਰਕੇ ਇਹ ਆਪਾਂ ਭਰਮ ਚ ਪਏ ਆ, ਨਹੀਂ ਤੇ ਗੁਰੂ ਕੀ ਬਾਣੀ ਨੂੰ ਛੱਡ ਕੇ ਫਿਰ ਸਾਧ ਸੰਗਤ ਜੀ ਕਿੱਥੇ ਜਾਣਾ? ਹਾਂ, ਕੋਈ ਮਹਾਰਾਜ ਦਾ ਦ੍ਰਿੜਤਾ ਨਾਲ ਪੱਲਾ ਫੜ ਲਏ, ਕੁਝ ਨਾਮ ਅਭਿਆਸ ਕਰੇ, ਕੁਝ ਉਹਦੇ ਅੰਦਰ ਨੂੰ ਸਾਧ ਸੰਗਤ ਜੀ ਠਰਮਾ ਹੋਵੇ ਤੇ ਉਹਦੀ ਗੱਲ ਨਾ ਬਣੇ ਤੇ ਕੁਝ ਗੱਲ ਸਮਝ ਵਿੱਚ ਆਉਂਦੀ ਹੈ ਭਾਈ ਇਹ ਡੋਲ ਗਿਆ ਇਸ ਕਰਕੇ ਵੀ ਗੁਰੂ ਘਰੋਂ ਇਹਦੀ ਮਨੋਕਾਮਨਾ ਨੀ ਪੂਰੀ ਹੋਈ। ਚਲੋ, ਪਰ ਜਿਹੜਾ ਪਹਿਲਾਂ ਹੀ ਡੋਲਿਆ ਤੇ ਨਾਲ ਹੀ ਗੁਰਦੁਆਰੇ ਆ ਜਾਂਦਾ, ਇੱਥੇ ਵੀ ਆਣ ਕੇ ਮੱਥਾ ਟੇਕ ਲਿਆ, ਇੱਥੇ ਵੀ ਆਣ ਪ੍ਰਕਰਮਾ ਕੀਤੀ, ਇੱਥੋਂ ਵੀ ਆਣ ਕੇ ਸਾਧ ਸੰਗਤ ਜੀ 10-20 ਮਿੰਟ ਸੁਣ ਲਿਆ ਪ੍ਰਚਾਰ ਤੇ ਚਲੇ ਉਧਰ ਵੀ ਜਾਣਾ ਜਿੱਧਰ ਨਹੀਂ ਜਾਣਾ ਚਾਹੀਦਾ, ਉਸ ਦੀ ਗੱਲ ਨਹੀਂ। ਉਹ ਤੇ ਪਹਿਲਾਂ ਹੀ ਡਾਵਾਂ ਡੋਲਿਆ, ਉਹਦੀ ਤਾਂ ਕੀ ਮਨੋਕਾਮਨਾ ਪੂਰੀ ਹੋਵੇਗੀ? ਜਿਹੜਾ ਦ੍ਰਿੜਤਾ ਵਾਲਾ ਸਿੱਖ ਆ ਇਸ ਦਰ ਨੂੰ ਛੱਡ ਕੇ ਕਿਤੇ ਨਹੀਂ ਜਾਂਦਾ, ਉਹਦੀ ਨਾ ਪੂਰੀ ਹੋਵੇ ਤੇ ਉਲਾਮਾ ਦੇ ਸਕਦਾ? ਮਹਾਰਾਜ, ਮੈਨੂੰ ਤੇ ਆਸਰਾ ਹੀ ਕੋਈ ਨਹੀਂ ਸੀ, ਮੈਂ ਤੇ ਤੁਹਾਡੇ ਦਰ ਜੋਗਾ ਹੀ ਸਾਂ ਨਾ, ਤੇ ਮੈਂ ਤੁਹਾਡੇ ਆਇਆ, ਮੈਂ ਦੱਸੋ ਕਿੱਥੇ ਜਾਵਾਂ? ਮੇਰੀ ਨੀ ਪੂਰੀ ਹੁੰਦੀ, ਮੈਂ ਤਾਂ ਡੋਲਣਾ ਹੀ ਆ। ਤੇ ਉਹਨੂੰ ਸਾਧ ਸੰਗਤ ਜੀ ਗੁਰੂ ਸਾਹਿਬ ਕਦੇ ਨੀ ਡੋਲਣ ਦਿੰਦੇ, ਗੁਰੂ ਸਾਹਿਬ ਪੂਰੇ ਆ, ਸਮਰੱਥ ਆ। ਜਦੋਂ ਬੰਦਾ ਪਹਿਲਾਂ ਹੀ ਡੋਲਿਆ ਹੁੰਦਾ ਤੇ ਫਿਰ ਗੁਰੂ ਨੂੰ ਉਲਾਮਾ ਦੇਣ ਜੋਗਾ ਨਹੀਂ ਹੋ ਰਹਿੰਦਾ, ਜਾਣਾ ਸਾਰਿਆਂ ਥਾਵਾਂ ਤੇ ਆ ਤੇ ਮੱਥਾ ਗੁਰਦੁਆਰੇ ਵੀ ਟੇਕੀ ਜਾਣਾ, ਫਿਰ ਸਾਧ ਸੰਗਤ ਜੀ ਉਹਦੀ ਦ੍ਰਿੜਤਾ ਨਹੀਂ ਹੈ। ਉਹ ਕਹਿ ਵੀ ਨਹੀਂ ਸਕਦਾ ਕਿ ਮੈਂ ਗੁਰਦੁਆਰੇ ਜਾ ਕੇ ਦੇਖਿਆ ਜੀ ਮੇਰੀ ਗੱਲ ਨਹੀਂ ਬਣੀ। ਹਾਂ, ਜਿਹੜਾ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋਗਾ ਹੀ ਹੈ ਉਹਦੀ ਗੱਲ ਨਾ ਬਣੇ ਤੇ ਉਹਨੂੰ ਉਲਾਮਾ ਦੇਣਾ ਬਣਦਾ ਕਿ ਮਹਾਰਾਜ ਮੈਂ ਦੱਸੋ ਕਿੱਥੇ ਜਾਵਾਂ ਫਿਰ ਹੁਣ ਤੁਹਾਡੇ ਦਰ ਨੂੰ ਛੱਡ ਕੇ ਤੇ ਗੁਰੂ ਸਾਹਿਬ ਉਹਦੀ ਬਾਂਹ ਜ਼ਰੂਰ ਫੜਦੇ ਆ, ਬਿਲਕੁਲ ਫੜਦੇ ਆ ਮਹਾਰਾਜ ਹਾਜ਼ਰ ਨਾਜ਼ਰ। ਤੇ ਉਲਾਮਾ ਤੇ ਉਹਨਾਂ ਨੇ ਦੇਣਾ ਜਿਹਨਾਂ ਨੂੰ ਸਾਧ ਸੰਗਤ ਜੀ ਕਈ ਥਾਂ ਨੇ, ਇੱਕੋ ਥਾਂ ਥੋੜਾ, ਸਭ ਥਾਵਾਂ ਤੇ ਤੁਰੇ ਫਿਰਨਾ। ਉਹੀ ਹਾਲਤ ਬਾਬੇ ਬਕਾਲੇ ਦੀ, ਉਹੀ ਹਾਲਤ ਅੱਜ ਆ, ਗੁਰੂ ਸਾਹਿਬ ਕਿਰਪਾ ਕਰਕੇ ਬਚਾ ਲੈਣ ਆਪਾਂ ਨੂੰ।
ਕਹਿੰਦੇ
ਨੇ ਇਉਂ ਸਾਧ ਸੰਗਤ ਜੀ, ਫਿਰ ਉਹ ਜਿਹੜੇ ਨਕਲੀ ਗੁਰੂ ਆ ਕੋਲ ਆਈਆਂ ਸੰਗਤਾਂ ਨੂੰ ਬੜਾ ਭਾਰੀ ਦਿਲਾਸਾ ਦਿੰਦੇ ਹਨ।
ਪੂਰਨ ਕਰੇ ਸਕਲ ਤੁਮੇ ਆਸਾ,
ਕਹਿੰਦੇ ਅਸੀਂ ਤੁਹਾਡੀਆਂ ਸਾਰੀਆਂ ਆਸਾਂ ਪੂਰੀਆਂ ਕਰ ਦੇਵਾਂਗੇ, ਕੋਈ ਫਿਕਰ ਨਾ ਕਰੋ ਤੁਸੀਂ।
ਮੋਹ ਬਿਨ ਗੁਰ ਸੋਢੀ ਮਹਿ ਕੋ,
ਹਰੇਕ ਆਪਣੇ ਕੋਲ ਆਇਆ ਨੂੰ ਆਖੀ ਜਾਂਦਾ ਮੇਰੇ ਤੋਂ ਬਿਨਾਂ ਕੋਈ ਸੋਢੀ ਦੂਜਾ ਗੁਰੂ ਨੀ, ਜੇ ਮੈਂ ਹੀ ਗੁਰੂ ਹਾਂ ਤੁਹਾਡਾ।
ਕਬੇ ਨਾ ਮਿਲੋ ਕਹੇ ਕਿਮ ਸੋ,
ਕਹਿੰਦੇ ਨੇ ਕਿਸੇ ਹੋਰ ਨੂੰ ਨਾ ਜਾ ਕੇ ਮਿਲਿਓ, ਮੈਂ ਹੀ ਅਸਲੀ ਗੁਰੂ ਜੀ, ਇਸ ਕਰਕੇ ਮੇਰੇ ਕੋਲ ਹੀ ਆਉਣਾ ਤੁਸਾਂ ਜਦੋਂ ਵੀ ਆਉਣਾ ਹੈ।
ਏਮ ਧਨ ਲੋਭ ਦੇਖ ਸਿੱਖ ਸਿਆਣੇ,
ਇਹ ਤਾਂ ਸਾਧ ਸੰਗਤ ਜੀ, ਪਰ ਸਾਰੇ ਸਿੱਖ ਇੱਕੋ ਜਿਹੇ ਨੀ ਹੁੰਦੇ, ਕੁਝ ਸਿਆਣੇ ਵੀ ਹਨ ਵਿੱਚ ਗਿਆਨਵਾਨ। ਕਹਿੰਦੇ ਨੇ ਇਹਨਾਂ ਦੀਆਂ ਇਹ ਗੱਲਾਂ ਸੁਣ ਕੇ ਮੈਂ ਮੇਰੀ ਵਾਲੀਆਂ ਤੇ ਜਿਹੜੇ ਸਿਆਣੇ ਗਿਆਨਵਾਨ ਸਿੱਖ ਹਨ।
ਕਰਾਮਾਤ ਸ਼ੂਸ਼ੇ ਪਹਿਚਾਨੇ,
ਸ਼ੂਸ਼ੇ ਕਹਿੰਦੇ ਖਾਲੀ ਨੂੰ, ਉਹਨਾਂ ਸਿਆਣੇ ਸਿੱਖਾਂ ਨੇ ਜਾਣ ਲਿਆ ਵੀ ਇਹ ਖਾਲੀ ਬੈਠੇ ਸਾਰੇ, ਇਹ ਖਾਲੀ ਘੜੇ ਵੱਜਣ ਡੇ, ਇਹਨਾਂ ਦੇ ਵਿੱਚ ਕੁਝ ਨਹੀਂ ਹੈ।
ਹਟਕ ਰਹੇ ਨਹਿ ਮਿਲਵੋ ਬੰਨ ਠੰਨ,
ਉਹਨਾਂ ਨੇ ਕੁਝ ਸੰਗਤਾਂ ਨੂੰ ਵਰਜਿਆ ਵੀ ਨਾ ਜਾਓ ਇਹਨਾਂ ਦੇ ਕੋਲੇ, ਸਭ ਪਖੰਡੀ ਤੇ ਨਕਲੀ ਬੈਠੇ, ਜੇ ਅਸਲੀ ਗੁਰੂ ਪ੍ਰਗਟ ਹੋਵੇਗਾ ਤੁਸੀਂ ਹੌਸਲਾ ਰੱਖੋ, ਜਰੂਰ ਗੁਰੂ ਪ੍ਰਗਟ ਹੋਵੇਗਾ। ਗੁਰੂ ਸੂਰਜ ਦੀ ਨਿਆਈ ਆ, ਉਹਦਾ ਪ੍ਰਕਾਸ਼ ਛੁਪਿਆ ਨਹੀਂ ਰਹਿ ਸਕਦਾ, ਇਹ ਸਭ ਪਖੰਡੀ ਬੈਠੇ ਆ, ਕੁਝ ਸਿਆਣੇ ਸਿੱਖਾਂ ਨੇ ਸੰਗਤਾਂ ਨੂੰ ਵਰਜਿਆ ਹੈ।
ਗੁਰ ਕੋ ਗੁਣ ਜਾਣੈ ਤਉ ਮੰਨੈ,
ਫਿਰ ਵੀ ਸੰਗਤਾਂ ਨਹੀਂ ਹਟਦੀਆਂ, ਤੇ ਉਹਨਾਂ ਨੇ ਆਖਿਆ ਜੇ ਕੋਈ ਗੁਰੂ ਵਾਲਾ ਇਹਨਾਂ ਚ ਗੁਰ ਸਾਨੂੰ ਗੁਣ ਦਿਸ ਪਵੇ ਤੇ ਜਰੂਰ ਮੰਨਾਂਗੇ, ਇਹਨਾਂ ਬਾਈਆਂ ਵਿੱਚੋਂ ਕਿਸੇ ਵਿੱਚ ਵੀ ਜੇ ਇਹ ਗੁਣ ਦਿਸੇ ਜਿਹੜਾ ਪੂਰੇ ਗੁਰੂ ਚ ਹੁੰਦਾ ਤੇ ਜਰੂਰ ਮੰਨਾਂਗੇ, ਫਿਰ ਕੋਈ ਅਸੀਂ ਆਖੀ ਨਹੀਂ, ਪਰ ਅਸਲ ਵਿੱਚ ਇਹਨਾਂ ਚ ਕੋਈ ਗੁਣ ਹੈ ਹੀ ਨਹੀਂ, ਇਹ ਤਾਂ ਸਾਰਿਆਂ ਨੂੰ ਭਰਮਾਉਂਦੇ ਹੀ ਹਨ।
ਕਹੋ ਪ੍ਰਸੰਗ ਕਹਾਂ ਲਗੇ ਔਰਾ,
ਕਹਿੰਦੇ ਹੋਰ ਕਿੱਥੋਂ ਤੱਕ ਇਹਨਾਂ ਨਕਲੀ ਗੁਰੂਆਂ ਦਾ ਪ੍ਰਸੰਗ ਅਸੀਂ ਤੁਹਾਨੂੰ ਦੱਸੀਏ ਜੀ।
ਸਿੱਖ ਸੰਗਤ ਮੈਂ ਜੇਤ ਕਰੌਰਾ,
ਕਹਿੰਦੇ ਸਭ ਸਿੱਖ ਸੰਗਤਾਂ ਵਿੱਚ ਇਸ ਵੇਲੇ ਰੌਲਾ ਹੀ ਪਿਆ ਹੋਇਆ ਹੈ।
ਸ੍ਰੀ ਗੁਰ ਤੇਗ ਬਹਾਦਰ ਚੰਦ,
ਜਿਹੜੇ ਸਮਰੱਥ ਤੇ ਪੂਰੇ ਗੁਰੂ ਹਨ, ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ।
ਸਦਾ ਲੇਤ ਰਸ ਗਿਆਨ ਨੰਦ,
ਹੈਗੀ ਉਹ ਵੀ ਬਾਬੇ ਬਕਾਲੇ ਵਿੱਚ ਹੀ ਹੈ, ਪਰ ਸਾਧ ਸੰਗਤ ਜੀ ਉਹ ਸਦਾ ਗੁਪਤੀ ਰਹਿੰਦੇ ਆ, ਆਪਣੇ ਗਿਆਨ ਰਸ ਵਿੱਚ ਬ੍ਰਹਮਾਨੰਦ ਵਿੱਚ ਲੀਨ ਰਹਿੰਦੇ ਆ, ਤੇ ਬਾਹਰ ਵੀ ਬਹੁਤ ਘੱਟ ਨਿਕਲਦੇ ਹਨ। ਉਹਨਾਂ ਬਾਹੀਆਂ ਤੋਂ ਬਾਹਰਾ ਵੀ ਸਾਧ ਸੰਗਤ ਜੀ ਇੱਕ ਗੁਰੂ ਹੈ ਜਿਹੜਾ ਅਸਲੀ ਤੇ ਸਮਰੱਥ ਹੈ, ਪਰ ਅਜੇ ਤੱਕ ਉਹ ਛੁਪਿਆ, ਕਿਉਂਕਿ ਉਹ ਮੰਜੀ ਲਾ ਕੇ ਨੀ ਨਾ ਬੈਠਾ, ਦੁਕਾਨ ਸਜਾਈ ਨੀ ਉਸਨੇ ਆਪਣੀ ਅਸਲੀ ਦੇ ਨਾਂ ਤੇ ਨਕਲੀ ਸੌਦਾ ਵੇਚਣ ਵਾਸਤੇ।
ਨਹੀਂ ਆਪਣ ਪਾਉ ਕਰੇ ਲਖਾਈ,
ਮਹਾਰਾਜ ਨਾਵੇਂ ਪਾਤਸ਼ਾਹ ਜੀ ਆਪਣੇ ਆਪ ਨੂੰ ਬਿਲਕੁਲ ਨਹੀਂ ਜਣਾਉਂਦੇ ਹਨ, ਗੁਪਤ ਹੋ ਕੇ ਬੈਠੇ ਹਨ ਜੀ।
ਘਰ ਅੰਤਰ ਫਿਰ ਰਹੇ ਗੁਸਾਈ,
ਆਪਣੇ ਘਰ ਵਿੱਚ ਹੀ ਸਾਧ ਸੰਗਤ ਜੀ ਜਿੱਥੇ ਭੋਰਾ ਬਣਾ ਕੇ ਮਹਾਰਾਜ ਜੀ ਰਹਿੰਦੇ ਨੇ ਉੱਥੇ ਟਿਕੇ ਰਹਿੰਦੇ ਹਰ ਵੇਲੇ ਚੌਂਕੜਾ ਮਾਰ ਕੇ।
ਮਾਤ ਨਾਨਕੀ ਸਭ ਮਨ ਜਾਨੇ,
ਉਹਨਾਂ ਦੇ ਸਤਿਕਾਰਯੋਗ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਾਤਾ ਜੀ ਉਹ ਸਾਰੀ ਗੱਲ ਜਾਣਦੇ ਨੇ, ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਨਕਾ ਪਿੰਡ ਆ ਬਾਬਾ ਬਕਾਲਾ, ਮਾਤਾ ਨਾਨਕੀ ਜੀ ਉੱਥੋਂ ਦੇ ਆ, ਉੱਥੇ ਰਹਿ ਰਹੇ ਹਨ ਸੱਚੇ ਪਾਤਸ਼ਾਹ, ਤੇ ਉਹਨਾਂ ਦੇ ਮਾਤਾ ਜੀ ਜਾਣਦੇ ਹਨ ਸਾਰੀ ਗੱਲ ਨੂੰ।
ਸਿਮਰਤ ਭਰਤਾ ਕੀ ਬਰਦਾਨੇ,
ਉਹਨਾਂ ਨੂੰ ਆਪਣੇ ਪਤੀ ਦਾ ਕੀਤਾ ਹੋਇਆ ਬਚਨ ਚੇਤੇ ਆ, ਛੇਵੇਂ ਪਾਤਸ਼ਾਹ ਜੀ ਦਾ ਮਹਾਰਾਜ ਨੇ ਆਖਿਆ ਸੀ ਤੇਰੇ ਘਰੇ ਜਿਹੜਾ ਪੁੱਤਰ ਹੈ ਨਾ ਤੂੰ ਆਖੀ ਜਾਨੀ ਹੈ ਤਿਆਗੀ ਬਰਾਗੀ ਭੋਲਾ, ਇਹਦਾ ਕੀ ਬਣੇਗਾ, ਇਹ ਅਸਲ ਵਿੱਚ ਗੁਰਤਾ ਗੱਦੀ ਦੇ ਸੰਘਾਸਨ ਤੇ ਸੁਭਾਇਮਾਨ ਹੋਵੇਗਾ ਤੇ ਡੁੱਬਦੇ ਧਰਮ ਦਾ ਰਾਖਾ ਹੋਵੇਗਾ, ਇਹਨੇ ਹੀ ਧਰਮ ਨੂੰ ਅਸਲ ਵਿੱਚ ਥੰਮੀ ਦੇਣੀ ਹੈ, ਇਹ ਬਚਨ ਕੀਤਾ ਸੀ ਛੇਵੇਂ ਪਾਤਸ਼ਾਹ ਜੀ ਨੇ, ਤੇ ਮਾਤਾ ਨਾਨਕੀ ਜੀ ਨੂੰ ਉਹ ਬਚਨ ਚੇਤੇ ਹੈ।
ਸੋ ਅਬ ਸਮਾਂ ਪਹੁੰਚਿਓ ਆਏ,
ਮਾਤਾ ਜੀ ਨੇ ਜਾਣ ਲਿਆ ਕਿ ਮੇਰੇ ਪਤੀ ਸਤਿਗੁਰੂ ਦਾ ਛੇਵੇਂ ਪਾਤਸ਼ਾਹ ਦਾ ਬਚਨ ਸੱਚਾ ਹੋਣ ਦਾ ਉਹ ਸਮਾਂ ਆ ਗਿਆ ਹੈ ਹੁਣ।
ਮਨ ਸੁਤ ਕੋ ਹੋਏ ਹੈ ਗੁਰੇ ਆਏ,
ਮਾਤਾ ਜੀ ਜਾਣਦੇ ਨੇ ਕਿ ਹੁਣ ਮੇਰੇ ਪੁੱਤਰ ਨੂੰ ਗਰਿਆਈ ਮਿਲਣੀ ਵਾਲੀ ਹੈ।
ਘਰ ਅੰਤਰ ਬੈਠੇ ਨਿਤ ਹੇਰ ਹੈ,
ਪਰ ਕਹਿੰਦੇ ਨੇ ਇਹ ਤਾਂ ਪ੍ਰਗਟ ਹੀ ਨਹੀਂ ਹੁੰਦੇ, ਘਰ ਦੇ ਅੰਦਰ ਭੋਰੇ ਜੀ ਬੈਠੇ ਰਹਿੰਦੇ ਹਨ ਹਰ ਵੇਲੇ।
ਬਿਦ ਤਨ ਹੇਤ ਪੁੱਤਰ ਕੋ ਪ੍ਰੇਰ ਹੈ,
ਮਾਤਾ ਜੀ ਕਹਿੰਦੇ ਵੀ ਆ ਕਦੀ ਕਦੀ ਆਪਣੇ ਪੁੱਤਰ ਨੂੰ ਵੀ ਤੁਸੀਂ ਸੰਗਤਾਂ ਦੀ ਬਾਂਹ ਫੜੋ, ਪ੍ਰਗਟ ਹੋ, ਨਿਕਲੋ ਬਾਹਰ, ਤੁਹਾਡੇ ਪਿਤਾ ਜੀ ਦਾ ਬਚਨ ਹੈ, ਉਹਨਾਂ ਦਾ ਬਚਨ ਪੂਰਾ ਕਰੋ ਤੁਸੀਂ।
ਅਪਰ ਸੋਢੀ ਅਨਕੀ ਪਿਖ ਗਾਥਾ,
ਬਾਕੀ ਸੋਢੀਆਂ ਨੇ ਜਿਹੜੀ ਲੁੱਟ ਮਚਾਈ ਹੋਈ ਹੈ ਉਹ ਵੀ ਮਾਤਾ ਜੀ ਦੱਸਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ।
ਕਹਿ ਬਹੁ ਬਾਹਰ ਆਤਮਜ ਸਾਥਾ,
ਆਖਿਆ ਵੀ ਤੁਸੀਂ ਨਿਕਲੋ ਬਾਹਰ, ਤੁਸੀਂ ਕਰਾਮਾਤ, ਤੁਹਾਡੇ ਵਿੱਚ ਸਾਰੀਆਂ ਸ਼ਕਤੀਆਂ, ਤੁਸੀਂ ਸਮਰੱਥ ਜੇ, ਸੰਗਤਾਂ ਭਰਮ ਵਿੱਚ ਪਈਆਂ ਨੇ, ਡੋਲਦੀਆਂ ਕੀਤੀਆਂ ਨੇ, ਤੁਸੀਂ ਕਿਰਪਾ ਕਰੋ।
ਗਾਦੀ ਕੇ ਮਾਲਕ ਤੁਮ ਬਨੋ।
ਮਾਤਾ ਜੀ ਕਹਿੰਦੇ ਆਪਣੇ ਲਾਲ ਨੂੰ ਵੀ ਤੁਸੀਂ ਗੱਦੀ ਦੇ ਮਾਲਕ ਜੇ, ਬਾਹਰ ਪ੍ਰਗਟ ਹੋ ਕੇ ਗੱਦੀ ਦੇ ਮਾਲਕ ਬਣੋ ਤੁਸੀਂ।
ਰੌਲਾ ਪਰਿਓ ਸਰਬ ਕੋ ਹਨ ਹੋ।
ਇਹ ਜਿੰਨਾ ਰੌਲਾ ਪੈ ਗਿਆ, ਸੰਗਤਾਂ ਡਾਵਾਂ ਡੋਲ ਹੋਈਆਂ ਫਿਰਦੀਆਂ, ਇਹਨਾਂ ਦਾ ਰੌਲਾ ਦੂਰ ਕਰੋ। ਸਾਰੀਆਂ ਸੰਗਤਾਂ ਦੇ ਮਨ ਨੂੰ ਧੀਰਜ ਦੇਵੋ ਤੁਸੀਂ।
ਸੋਨ ਸ੍ਰੀ ਤੇਗ ਬਹਾਦਰ ਸਰੋਨ।
ਆਪਣੇ ਮਾਤਾ ਜੀ ਦੇ ਵਚਨ ਕੰਨਾਂ ਨਾਲ ਸੁਣ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ।
ਇੱਕ ਰਸ ਫਿਰੇ ਧਰੇ ਮੁਖ ਮੌਣ।
ਇੱਕ ਰਸ ਆਪਣੀ ਬਿਰਤੀ ਵਿੱਚ ਸਤਸੰਗ ਜੀ ਟਿਕੇ ਰਹਿੰਦੇ ਆ ਤੇ ਬੋਲਿਆ ਕੁਝ ਨੀ, ਸੁਣ ਲੈਂਦੇ ਆ ਮਾਤਾ ਜੀ ਦੇ ਵਚਨ, ਪਰ ਨਵੇਂ ਪਾਤਸ਼ਾਹ ਬੋਲਦੇ ਕੁਝ ਨਹੀਂ ਹਨ।
ਆਗੇ ਕਥਾ ਕਹੋ ਹਿਨ ਕੇਰੀ।
ਕਵੀ ਜੀ ਕਹਿੰਦੇ ਨੇ ਭਾਈ ਹੁਣ ਇੱਥੇ ਦਸਵੀਂ ਰਾਸ ਮੁੱਕਣ ਵਾਲੀ ਹੈ, ਗਿਆਰਵੀਂ ਰਾਸ ਦੀ ਪ੍ਰਾਰੰਭਤਾ ਮੰਗਲ ਕਰਕੇ ਫਿਰ ਤੁਹਾਨੂੰ ਅਗਲੀ ਕਥਾ ਦੱਸਦੇ ਹਾਂ।
ਜਿਮ ਵਿਦ ਤਹਿਤਕ ਪ੍ਰੀਤ ਕਨੇਰੀ।
ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਣਗੇ ਨਵੇਂ ਪਾਤਸ਼ਾਹ, ਜਿਵੇਂ ਗੁਰੂ ਕੇ ਸਿੱਖ ਉਹਨਾਂ ਨਾਲ ਪ੍ਰੀਤ ਕਰਦੇ ਆ, ਕਹਿੰਦੇ ਅਗਲੀ ਕਥਾ ਵਿੱਚ ਤੁਹਾਨੂੰ ਦੱਸਦੇ ਹਾਂ।
ਦਸਮ ਰਾਸ ਅਬ ਪੂਰਨ ਕੀ ਨਾ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਭਈ ਇੱਥੇ ਦਸਵੀਂ ਰਾਸ ਪੂਰੀ ਹੋਈ, ਕਿਉਂਕਿ ਇਸ ਗ੍ਰੰਥ ਦਾ ਨਾਂ ਸਤਸੰਗ ਜੀ ਗੁਰ ਪ੍ਰਤਾਪ ਸੂਰਜ ਗ੍ਰੰਥ ਆ ਤੇ ਸੂਰਜ ਦੀਆਂ 12 ਰਾਸਾਂ ਹੁੰਦੀਆਂ। ਇਸੇ ਤਰ੍ਹਾਂ ਕਵੀ ਜੀ ਨੇ ਇਸ ਗ੍ਰੰਥ ਦੀਆਂ ਮਹਾਰਾਜ ਦਸਾਂ ਪਾਤਸ਼ਾਹੀ ਦੇ ਜੀਵਨ ਦੀਆਂ 12 ਰਾਸਾਂ ਬਣਾਈਆਂ। 12 ਰਾਸਾਂ ਵਿੱਚ 12 ਅਧਿਆਇਆਂ ਵਿੱਚ ਆਪਾਂ ਕਹਿ ਲਈਏ ਇਹਨੂੰ ਵੰਡਿਆ ਹੋਇਆ। ਦੋ ਇਸ ਗ੍ਰੰਥ ਦੇ ਐਨ ਬਣਾਏ ਨੇ, ਜਿਵੇਂ ਸੂਰਜ ਦੇ ਦੋ ਐਨ ਹੁੰਦੇ, 6 ਮਹੀਨਿਆਂ ਦਾ ਸਤਸੰਗ ਜੀ ਉਤਰਾਇਣ ਤੇ 6 ਮਹੀਨਿਆਂ ਦਾ ਦਖਨਾਇਣ। ਭਾਵ 6 ਮਹੀਨੇ ਸੂਰਜ ਉੱਤਰ ਵਾਲੇ ਪਾਸੇ ਨੂੰ ਚੱਲਦਾ ਜਦੋਂ ਬਿਲਕੁਲ ਗਰਮੀਆਂ 'ਚ ਆਪਣੇ ਸਿਰ ਉੱਪਰ ਦੀ ਲੰਘਦਾ, ਤੇ 6 ਮਹੀਨੇ ਸਤਸੰਗ ਜੀ ਦੱਖਣ ਵੱਲ ਨੂੰ ਹੋ ਜਾਂਦਾ ਜਦੋਂ ਨੀਵਾਂ ਨੀਵਾਂ ਲੰਘ ਜਾਂਦਾ। ਇਸੇ ਤਰ੍ਹਾਂ ਦੋ ਐਨ ਬਣਾਏ ਨੇ ਇਸ ਗ੍ਰੰਥ ਦੇ ਤੇ 12 ਰਾਸਾਂ ਹਨ, ਜਿਨ੍ਹਾਂ ਵਿੱਚੋਂ ਦਸਵੀਂ ਰਾਸ ਹੁਣ ਸਮਾਪਤ ਹੋਣ ਲੱਗੀ ਹੈ। 11ਵੀਂ ਕਵੀ ਜੀ ਸ਼ੁਰੂ ਕਰਕੇ ਤੇ ਜਿਹੜਾ ਉਹਨਾਂ ਦਾ ਮੰਗਲ ਆ, ਪਹਿਲਾਂ ਦਸਾਂ ਪਾਤਸ਼ਾਹੀਆਂ ਜੀ ਨੂੰ ਨਮਸਕਾਰ ਕਰਕੇ ਫਿਰ ਅਗਲੀ ਰਾਸ ਸ਼ੁਰੂ ਕਰਨਗੇ। ਇੱਥੋਂ ਜਿੱਥੋਂ ਕਥਾ ਛੱਡੀ ਹੈ, ਕਹਿੰਦੇ ਇੱਥੋਂ ਤੁਹਾਨੂੰ ਅੱਗੇ ਕਥਾ ਦੱਸਦੇ ਹਾਂ, ਪਰ ਇੱਥੇ ਦਸਵੀਂ ਰਾਸ ਮੁੱਕਣ ਲੱਗੀ ਹੈ।
ਸਤਿਗੁਰ ਚਰਨ ਕਮਲ ਚਿੱਤ ਦੀਨ।
ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਸਾਡਾ ਚਿੱਤ ਲੱਗਾ ਰਹੇ, ਜਿਸ ਕਰਕੇ ਅਸੀਂ ਗੁਰੂ ਸਾਹਿਬ ਜੀ ਦਾ ਜੀਵਨ ਲਿਖੀਏ। ਭਾਈ ਸੰਤੋਖ ਸਿੰਘ ਜੀ ਦਾ ਜੀਵਨ ਸਤਸੰਗ ਜੀ ਪੜ੍ਹਨਾ ਹੋਵੇ ਤੇ ਜਿਹੜੀ ਸਭ ਤੋਂ ਪਹਿਲੀ ਪੋਥੀ ਆ ਨਾ ਇਸੇ ਗ੍ਰੰਥ ਦੀ, ਉਹਦੇ ਵਿੱਚ ਭਾਈ ਸੰਤੋਖ ਸਿੰਘ ਜੀ ਦਾ ਜੀਵਨ ਲਿਖਿਆ। ਬੜੇ ਕਮਾਲ ਦਾ ਸਤਸੰਗ ਜੀ ਜੀਵਨ ਹੈ, ਬਹੁਤ ਕਮਾਇਆ ਹੋਇਆ ਜੀਵਨ ਗੁਰੂ ਕੇ ਸਿੱਖ। ਜੇ ਕੁਝ ਵਾਧਾ ਘਾਟਾ ਉਹਨਾਂ ਦੀ ਲਿਖਤ ਵਿੱਚ ਆਪਾਂ ਨੂੰ ਜਾਪਦਾ ਤੇ ਸਤਸੰਗ ਜੀ ਉਹ ਬਾਅਦ ਵਿੱਚ ਕੀਤਾ ਗਿਆ। ਇੰਨੀ ਸ਼ਰਧਾ ਵਾਲੇ ਜਿਹੜੇ ਉਹ ਗੁਰੂ ਕੇ ਸਿੱਖ ਨੇ, ਉਹਨਾਂ ਦਾ ਜੀਵਨ ਪੜਿਆ ਸਤਸੰਗ ਜੀ ਪਤਾ ਲੱਗਦਾ ਕਿ ਸਿੱਖਾਂ ਨੇ ਕਿਵੇਂ ਕਮਾਇਆ ਆਪਣੇ ਜੀਵਨ ਨੂੰ। ਸਿਰਫ ਗੱਲਾਂ ਬਾਤਾਂ ਵਾਲੇ ਨਹੀਂ ਕਮਾਈ ਵਾਲੇ ਉਹ ਸਿੱਖ। ਇੱਕ ਉਹਨਾਂ ਦੇ ਜੀਵਨ ਦੀ ਨਿੱਘੀ ਜੀ ਘਟਨਾ ਕਹਿ ਕੇ ਆਪਾਂ ਅੱਗੇ ਚੱਲੀਏ। ਇੱਕ ਵਾਰੀ ਸਤਸੰਗ ਜੀ, ਕਿਉਂਕਿ ਉਹ ਰਾਜੇ ਉਦੇ ਸਿੰਘ ਕੈਸਲ ਵਾਲੇ ਦੇ ਕੋਲ ਰਹਿੰਦੇ ਸੀ, ਇਹ ਜਿੱਥੇ ਗ੍ਰੰਥ ਲਿਖਿਆ ਕਵੀ ਜੀ ਨੇ, ਕੈਸਲ ਦੇ ਰਾਜੇ ਦੇ ਕੋਲ ਰਹਿ ਕੇ ਲਿਖਾਇਆ ਸੀ। ਬਹੁਤ ਵੱਡੇ ਵਿਦਵਾਨ ਨੇ ਤੇ ਰਾਜਾ ਵਿਦਵਾਨਾਂ ਦੀ ਕਦਰ ਕਰਦਾ। ਉਹਦੇ ਕੋਲ ਇੱਕ ਵਾਰੀ ਇੱਕ ਬਹੁਤ ਵੱਡਾ ਗਿਆਨਵਾਨ ਸਤਸੰਗ ਜੀ ਪੰਡਿਤ ਆ ਗਿਆ, ਵਿਦਵਾਨ। ਉਹਨੇ ਆਖਿਆ, ਆਣ ਕੇ ਸਿੱਧਾ ਰਾਜੇ ਨੂੰ ਮਿਲਿਆ ਤੇ ਆਖਿਆ, ਮੈਨੂੰ ਪਤਾ ਲੱਗਾ ਤੁਹਾਡੇ ਕੋਲ ਉਹ ਭਾਈ ਸੰਤੋਖ ਸਿੰਘ ਬਹੁਤ ਵੱਡਾ ਵਿਦਵਾਨ ਆ ਸਿੱਖਾਂ ਦਾ, ਕਹਿੰਦੇ ਉਹ ਰਹਿੰਦਾ, ਤੇ ਮੈਂ ਉਹਦੇ ਨਾਲ ਕੁਝ ਚਰਚਾ ਕਰਨੀ ਚਾਹੁੰਦਾ। ਮੈਨੂੰ ਪਤਾ ਲੱਗਿਆ ਕਿੱਡਾ ਕੁ ਵੱਡਾ ਵਿਦਵਾਨ ਉਹ। ਤੇ ਰਾਜਾ ਵੀ ਖੁਸ਼ ਹੋਇਆ, ਉਹਨੇ ਕਿਹਾ ਚਲੋ ਵਿਦਵਾਨਾਂ ਦੀ ਸਭਾ ਲੱਗੇਗੀ, ਅਸੀਂ ਵੀ ਕੁਝ ਸੁਣਾਂਗੇ। ਆਖਿਆ ਠੀਕ ਹੈ, ਮੈਂ ਸੁਨੇਹਾ ਭੇਜ ਦਿੰਦਾ ਤੇ ਤੁਸੀਂ ਤਿਆਰੀ ਕਰ ਲਓ, ਕੱਲ ਨੂੰ ਉਹਨਾਂ ਨਾਲ ਚਰਚਾ ਕਰ ਲਿਓ। ਰਾਜੇ ਨੇ ਸਤਸੰਗ ਜੀ ਸੁਨੇਹਾ ਭੇਜਿਆ, ਭਾਈ ਸੰਤੋਖ ਸਿੰਘ ਜੀ ਜਿੱਥੇ ਇਕਾਂਤ ਵਿੱਚ ਗ੍ਰੰਥ ਲਿਖਾ ਰਹੇ ਸਨ, ਆਖਿਆ ਵੀ ਕੋਈ ਵਿਦਵਾਨ ਤੁਹਾਡੇ ਨਾਲ ਸਵੇਰੇ ਕੁਝ ਵਿਚਾਰ ਸਾਂਝੇ ਕਰਨੇ ਚਾਹੁੰਦਾ, ਤੁਸੀਂ ਕੱਲ ਨੂੰ ਤਿਆਰੀ ਕਰ ਲਿਓ। ਤੇ ਭਾਈ ਸੰਤੋਖ ਸਿੰਘ ਜੀ ਨੇ ਆਖਿਆ ਵੀ ਤੁਸੀਂ ਇਉਂ ਕਰੋ ਵੀ ਉਸ ਵਿਦਵਾਨ ਨੂੰ ਅੱਜ ਸ਼ਾਮੀ ਮੇਰੇ ਕੋਲੇ ਭੇਜ ਦਿਓ, ਮੈਂ ਉਹਨਾਂ ਦੇ ਨਾਲ ਮਾੜੀ ਜੀ ਗੱਲਬਾਤ ਕਰ ਲਾਂ, ਫਿਰ ਕੱਲ ਨੂੰ ਵਿਚਾਰ ਕਰ ਲਾਂਗੇ, ਨਾਲੇ ਮੈਂ ਮਿਲ ਲਵਾਂ ਅੱਜ ਸ਼ਾਮ ਨੂੰ ਉਹਨਾਂ ਨੂੰ। ਇਸੇ ਤਰ੍ਹਾਂ ਹੀ ਹੋਇਆ ਜਦੋਂ ਪੰਡਿਤ ਸਤਸੰਗ ਜੀ ਭਾਈ ਸੰਤੋਖ ਸਿੰਘ ਜੀ ਕੋਲੇ, ਭਾਈ ਸੰਤੋਖ ਸਿੰਘ ਉੱਤੇ ਮਹਾਰਾਜ ਦੀ ਇੰਨੀ ਕਿਰਪਾ ਵੀ ਖੜੇ ਖੜੇ ਸਤਸੰਗ ਜੀ ਕਿਸੇ ਵੀ ਜੀਵਨ ਦੀ ਉਸੇ ਵੇਲੇ ਕਵਿਤਾ ਬਣਾ ਕੇ ਸੁਣਾ ਦੇਣ ਤੇ ਕਵਿਤਾ ਦਾ ਭਾਰ ਪਿੰਗਲ ਅਨੁਸਾਰ ਬਿਲਕੁਲ ਲਗਾ ਮਾਤਰਾ ਸਾਰੀਆਂ ਪੂਰੀਆਂ ਰੱਖਣਗੇ। ਖੜੇ ਖੜੇ ਕਵਿਤਾ ਫੋਰਾਉਣੀ, ਸੋਚ ਸੋਚ ਕੇ ਨਹੀਂ ਲਿਖਣੀ, ਐਂ ਖੜੇ ਖੜੋਤੇ ਇੱਕ ਕਵਿਤਾ ਉਚਾਰ ਦੇਣੀ ਤੇ ਫਿਰ ਸਤਸੰਗ ਜੀ ਉਸ ਕਵਿਤਾ ਦਾ ਹਰ ਅੰਗ ਪੂਰਾ ਰੱਖਣਾ, ਕਬੇਤੜ ਇਲ ਦੋਹਰੇ ਸੋਠੇ ਸਾਰੇ ਪਾਸੇ ਸਾਰਿਆਂ ਦੀਆਂ ਮਾਤਰਾ ਪੂਰੀਆਂ, ਇਹ ਕੋਈ ਛੋਟੀ ਗੱਲ ਨਹੀਂ। ਮਹਾਰਾਜ ਕਿਰਪਾ ਕਰਕੇ ਵਿਦਿਆ ਬਖਸ਼ ਦਿੰਦੇ ਤੇ ਜੇ ਵਿਦਿਆ ਨਾਲ ਸਿੱਖੀ ਵੀ ਹੋਵੇ ਫਿਰ ਤੇ ਸਮਝ ਲਓ ਵੀ ਸੋਨੇ ਤੇ ਸੁਹਾਗਾ। ਉਹਨਾਂ ਨੇ ਆਖਿਆ ਉਹਨੂੰ ਭੇਜ ਦਿਓ ਵਿਦਵਾਨ ਨੂੰ, ਮੈਂ ਮਿਲ ਲਵਾਂ। ਉਹ ਵਿਦਵਾਨ ਭਾਈ ਸੰਤੋਖ ਸਿੰਘ ਜੀ ਨੂੰ ਮਿਲਣ ਵਾਸਤੇ ਚਲਿਆ ਗਿਆ। ਪੰਡਿਤ ਭਾਈ ਸੰਤੋਖ ਸਿੰਘ ਜੀ ਨੇ ਬੜਾ ਅਦਬ ਸਤਿਕਾਰ ਕੀਤਾ ਤੇ 5-7 ਮਿੰਟ ਸਿਰਫ ਗੱਲਬਾਤ ਕੀਤੀ ਤੇ ਉਹਨੇ ਵਿੱਚ ਹੀ ਜਾਣ ਲਿਆ ਵੀ ਇਹ ਕਿੱਡਾ ਕੁ ਵੱਡਾ ਵਿਦਵਾਨ ਹੈ। ਭਾਈ ਸੰਤੋਖ ਸਿੰਘ ਜੀ ਨੇ ਨਮਸਕਾਰ ਕੀਤੀ, ਅੰਦਰੋਂ ਜਾ ਕੇ ਬਹੁਤ ਕੀਮਤੀ ਸਰੋਪਾ ਲਿਆਂਦਾ, ਉੱਤੇ ਮਾਇਆ ਰੱਖੀ ਤੇ ਥੋੜਾ ਜਿਹਾ ਸੋਨਾ ਰੱਖਿਆ ਤੇ ਉਹਨਾਂ ਨੂੰ ਆਖਿਆ, ਲਓ ਜੀ ਮੇਰੇ ਵੱਲੋਂ ਆ, ਤੁਸੀਂ ਤੁਸ਼ ਜੀ ਭੇਟਾ ਕਬੂਲ ਕਰੋ ਤੇ ਤੁਸੀਂ ਵੱਡੇ ਵਿਦਵਾਨ ਜੇ, ਆਪਾਂ ਸਵੇਰੇ ਕੋਈ ਚਰਚਾ ਨਹੀਂ ਕਰਨੀ ਤੇ ਤੁਸੀਂ ਏਦਾਂ ਹੀ ਮੇਰੀ ਨਮਸਕਾਰ ਤੇ ਆ ਸਰੋਪਾ ਲੈ ਲਓ। ਉਹ ਪੰਡਿਤ ਸਰੋਪਾ ਵੀ ਲੈ ਗਿਆ ਤੇ ਸਿੱਧਾ ਰਾਜੇ ਉਦੇ ਸਿੰਘ ਦੇ ਕੋਲ ਗਿਆ, ਜਾ ਕੇ ਕਹਿੰਦਾ ਵੀ ਉਹ ਤੁਸੀਂ ਐਵੇਂ ਹੀ ਆਖੀ ਜਾਂਦੇ ਜੇ ਏਡਾ ਵੱਡਾ ਵਿਦਵਾਨ ਹੈ ਉਹ ਤੁਹਾਡੇ ਕੋਲੇ, ਉਹ ਤੇ ਪਹਿਲਾਂ ਹੀ ਹਾਰ ਗਿਆ, ਵੇਖੋ ਮੈਨੂੰ ਮਾਇਆ ਵੀ ਦੇ ਦਿੱਤੀ ਜੀ, ਉੱਤੇ ਸੋਨਾ ਵੀ ਰੱਖਿਆ ਤੇ ਸਰੋਪਾ ਦਿੱਤਾ, ਤੇ ਕਹਿੰਦਾ ਵੀ ਆਪਾਂ ਨੀ ਵਿਚਾਰ ਕਰਨੀ, ਤੁਸੀਂ ਏਦਾਂ ਹੀ ਸਤਿਕਾਰੇ ਜੇ ਬਸ। ਤੇ ਉਹ ਰਾਜੇ ਨੇ ਇਹ ਗੱਲ ਮੰਨੀ ਨੀ, ਉਹਨੇ ਆਖਿਆ ਵੀ ਏਦਾਂ ਨੀ ਹੋ ਸਕਦਾ, ਬਹੁਤ ਵੱਡਾ ਵਿਦਵਾਨ ਆ, ਫਿਰ ਕੀ ਆ ਚਰਚਾ ਤੋਂ ਕਾਹਤੋਂ। ਉਹਨੇ ਫਿਰ ਸਾਧ ਸੰਗਤ ਜੀ ਸੁਨੇਹਾ ਭੇਜਿਆ ਮੈਨੂੰ ਮਿਲੋ। ਭਾਈ ਸੰਤੋਖ ਸਿੰਘ ਜੀ ਆਣ ਕੇ ਮਿਲੇ ਤੇ ਆਖਿਆ ਕੀ ਗੱਲ ਹੋਈ ਭਾਈ ਸੰਤੋਖ ਸਿੰਘ ਜੀ, ਤੁਸੀਂ ਜਵਾਬ ਦੇ ਦਿੱਤਾ, ਨਾਲੇ ਉਹਨੂੰ ਫਿਰ ਤੁਸੀਂ ਸਰੋਪਾ ਦੇ ਕੇ ਵੱਡੀ ਵੀ ਦੇ ਦਿੱਤੀ ਆ ਵੀ ਆਪਾਂ ਚਰਚਾ ਨੀ ਕਰਨੀ। ਗੱਲ ਕੀ ਉਹਨੇ ਆਖਿਆ ਵੀ ਮੈਂ ਵੱਡੀ ਕੋਈ ਨੀ ਦਿੱਤੀ, ਮੈਂ ਉਹਦੇ ਨਾਲ 10 ਮਿੰਟ ਗੱਲ ਕਰਕੇ ਵੇਖ ਲਈ ਤੇ ਮੈਨੂੰ ਪਤਾ ਲੱਗ ਗਿਆ ਜਿੰਨੇ ਹੰਕਾਰ ਨਾਲ ਉਹ ਆਇਆ ਨਾ ਵੀ ਮੈਂ ਸਵੇਰੇ ਚਰਚਾ ਕਰਨੀ ਹੈ, ਸਿਰਫ ਉਹਦੇ ਕੋਲੇ ਹੰਕਾਰ ਆ, ਇਹਦੋਂ ਵੱਧ ਕੁਝ ਨਹੀਂ ਹੈ। ਤੇ ਮੈਂ ਕੱਲਾ ਵਿਦਵਾਨ ਹੀ ਨਹੀਂ, ਮੈਂ ਵਿਦਵਾਨ ਬਾਅਦ ਚ ਆ ਤੇ ਗੁਰੂ ਸਾਹਿਬ ਦਾ ਸਿੱਖ ਪਹਿਲਾਂ। ਤੇ ਸਿੱਖ ਦੀ ਇਹ ਡਿਊਟੀ ਬਣਦੀ ਹੈ ਵੀ ਜੇ ਕੋਈ ਚੱਲ ਕੇ ਆਇਆ ਤੇ ਉਹਦੀ ਹੇਠੀ ਤੇ ਉਹਦੀ ਬੇਅਦਬੀ ਨਾ ਕਰੇ, ਜੇ ਉਹਨੂੰ ਮਹਾਰਾਜ ਨੇ ਕੁਝ ਗਿਆਨ ਬਖਸ਼ਿਆ ਨਾ ਤੇ ਆਪਣੀ ਵਿਦਵਤਾ ਕਰਕੇ ਕਿਸੇ ਦੂਜੇ ਦੀ ਕਦੀ ਹੇਠੀ ਨਾ ਕਰੇ। ਇਹ ਗੁਰੂ ਸਾਹਿਬ ਨੇ ਸਿਧਾਂਤ ਰੱਖਿਆ ਸਿੱਖਾਂ ਵਾਸਤੇ, ਤੇ ਮੈਂ ਸਿੱਖ ਪਹਿਲਾਂ ਵਾਂ ਵਿਦਵਾਨ ਬਾਅਦ ਚ ਆ, ਇਸ ਕਰਕੇ ਮੈਨੂੰ ਪਤਾ ਵੀ ਸਵੇਰੇ ਸਾਰੀ ਸਭਾ ਨੇ ਸੁਣਨਾ ਤੇ ਹਾਰ ਇਸ ਪੰਡਿਤ ਨੇ ਜਾਣਾ, ਇਹ ਵੀ ਮੈਨੂੰ ਪਤਾ, ਪਰ ਇਹਦੀ ਹੇਠੀ ਹੋਵੇਗੀ, ਇਹ ਚੱਲ ਕੇ ਆਇਆ ਤੇ ਵਿਦਵਾਨ ਦਾ ਸਤਿਕਾਰ ਕਰਨਾ ਮੇਰਾ ਫਰਜ਼ ਹੈ, ਇਸ ਕਰਕੇ ਮੈਂ ਉਹਨੂੰ ਸਰੋਪਾ ਦਿੱਤਾ ਵੀ ਆਪਾਂ ਚਰਚਾ ਕੋਈ ਨੀ ਕਰਨੀ, ਤੁਸੀਂ ਉਦਾਂ ਹੀ ਜਿੱਤੇ ਜੇ। ਪਰ ਹੁਣ ਜੇ ਉਹਨੇ ਆਣ ਕੇ ਤੁਹਾਡੇ ਕੋਲ ਇਹ ਸ਼ਿਕਾਇਤ ਕੀਤੀ ਹੈ ਤੇ ਕੋਈ ਨੀ, ਫਿਰ ਸਵੇਰੇ ਚਰਚਾ ਕਰ ਲਾਂਗੇ। ਤੇ ਅਗਲੇ ਦਿਨ ਸਾਧ ਸੰਗਤ ਜੀ ਚਰਚਾ ਹੋਈ ਤੇ ਪੰਡਿਤ ਵਿਚਾਰਾ ਮੂਹਦੇ ਮੂੰਹ ਡਿੱਗ ਪਿਆ ਪੰਜਾਂ ਮਿੰਟਾਂ ਚ। ਗੁਰੂ ਸਾਹਿਬ ਜੀ ਦੀ ਕਿਰਪਾ ਜਿੱਥੇ ਸਿੱਖੀ ਨਾਲ ਆ ਨਾ ਵਿਦਵਤਾ ਦੇ, ਉੱਥੇ ਸਮਝ ਲਓ ਉਹਦੇ ਅੰਦਰ ਸ਼ੁਭ ਗੁਣ ਤੇ ਅੰਮ੍ਰਿਤ ਇਕੱਠਾ ਹੋਇਆ ਪਿਆ। ਉਹ ਆ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਭਾਈ ਗੁਰਮੁਖੋ ਇੱਥੇ 10ਵੀਂ ਰਾਸ ਮੁੱਕੀ ਹੈ, 11ਵੀਂ ਰਾਸ ਵਿੱਚ ਗੁਰੂ ਦੀ ਵਡਿਆਈ ਤੁਹਾਡੇ ਨਾਲ ਫਿਰ ਸਾਂਝੀ ਕਰਦੇ ਹਾਂ।
ਕਾਵ ਸੰਤੋਖ ਸਿੰਘ ਦੁਆ ਕਰ ਜੋਰ,
ਕਵੀ ਭਾਈ ਸੰਤੋਖ ਸਿੰਘ ਜੀ ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਹਨ।
ਵਾਰੰਬਾਰ ਨਿਹੋਰ ਨਿਹੋਰ,
ਵਾਰ ਵਾਰ ਕਹਿੰਦੇ ਨੇ ਸਾਧ ਸੰਗਤ ਜੀ ਮਹਾਰਾਜ ਨੂੰ ਨਮਸਕਾਰ ਕਰ ਰਹੇ, ਵਾਰੰਬਾਰ ਨਿਹੋਰ ਨਿਹੋਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵਾਰ ਵਾਰ ਭਾਈ ਸੰਤੋਖ ਸਿੰਘ ਜੀ ਨਮਸਕਾਰਾਂ ਕਰਦੇ ਹਨ।
ਮੋਹਰਾ ਸਤ ਚਿਤ ਆਨੰਦ ਸਮਾਨ ਇੱਕ, ਨਿਰਗੁਣ ਸਰਗੁਣ ਮਾਹੇ।
ਸੰਗਤ ਜੀ 11ਵੀਂ ਰਾਸ ਦੀ ਪ੍ਰਾਰੰਭਤਾ ਹੁੰਦੀ ਹੈ ਤੇ ਜਦੋਂ ਨਵੀਂ ਰਾਸ ਪ੍ਰਾਰੰਭ ਹੁੰਦੀ ਹੈ ਤੇ ਉਦੋਂ ਕਵੀ ਜੀ ਦਾ ਇਹ ਸਾਧ ਸੰਗਤ ਜੀ ਸਿਧਾਂਤ ਆ ਵੀ ਉਹ ਮੰਗਲ ਕਰਦੇ ਆ ਦਸਾਂ ਹੀ ਪਾਤਸ਼ਾਹੀਆਂ ਦਾ, ਪਰ ਉਹ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦਾ ਕਰਦੇ ਆ। ਪਹਿਲਾਂ ਪਰਮੇਸ਼ਰ ਦਾ ਮੰਗਲ ਕਰਨਾ, ਮੰਗਲ ਦਾ ਅਰਥ ਆ ਵਡਿਆਈ, ਇਹ ਹਰ ਕਵੀ ਦਾ ਸਾਧ ਸੰਗਤ ਜੀ ਸਿਧਾਂਤ ਸੀ। ਹਰ ਵਿਦਵਾਨ ਦਾ ਜਦੋਂ ਉਹਨੇ ਕੋਈ ਲਿਖਤ ਸ਼ੁਰੂ ਕਰਨੀ ਹੈ ਉਦੋਂ ਉਹ ਮੰਗਲ ਕਰਦਾ। ਇਹ ਜਿਹੜੇ ਗੁਰੂ ਕੇ ਸਿੱਖ ਆ ਇਹ ਮੰਗਲ ਕਰਦੇ ਆ ਸਾਧ ਸੰਗਤ ਜੀ ਗੁਰੂ ਸਾਹਿਬ ਦਾ ਤੇ ਗੁਰਬਾਣੀ ਦਾ। ਆਮ ਤੌਰ ਤੇ ਜਿਹੜੇ ਵਿਦਵਾਨ ਸਨ ਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪਹਿਲਾਂ ਮੰਗਲ ਉਹ ਵੀ ਕਰਦੇ ਸੀ, ਕੁਝ ਲਿਖਣਾ ਤੇ ਪਹਿਲਾਂ ਮੰਗਲ ਕਰਨਾ, ਪਰ ਉਸ ਵੇਲੇ ਮੰਗਲ ਦੋ ਹੀ ਕੀਤੇ ਜਾਂਦੇ ਸਨ, ਇੱਕ ਸਾਧ ਸੰਗਤ ਜੀ ਗਣੇਸ਼ ਦਾ ਤੇ ਦੂਜਾ ਸਰਸਵਤੀ ਦਾ। ਸਰਸਵਤੀ ਨੂੰ ਵਿਦਿਆ ਦੀ ਦੇਵੀ ਮੰਨਿਆ ਜਾਂਦਾ ਤੇ ਗਣੇਸ਼ ਨੂੰ ਸਾਧ ਸੰਗਤ ਜੀ ਮੰਨਿਆ ਜਾਂਦਾ ਸਿੱਧੀਆਂ ਦੇਣ ਵਾਲਾ, ਭਾਈ ਇਹ ਰਿਧੀਆਂ ਸਿੱਧੀਆਂ ਦੇਵੇਗਾ, ਉਹ ਰਿਧੀਆਂ ਦਿੰਦਾ ਤੇ ਇਹਨੂੰ ਕਹਿੰਦੇ ਸਿੱਧ ਸਿੱਧ ਭਾਵ ਗਿਆਨ। ਦੋ ਹੀ ਮੰਗਲ ਕਰਦੇ ਸਨ ਕਵੀ ਪਹਿਲਾਂ, ਇਹ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਇਹ ਦੋਵੇਂ ਮੰਗਲ ਨਹੀਂ ਕੀਤੇ, ਉਹਨਾਂ ਸਿੱਧਾ ਪਰਮੇਸ਼ਰ ਦਾ ਹੀ ਮੰਗਲ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਸ ਕਰਕੇ ਫਿਰ ਸਿੱਖਾਂ ਦੇ ਵਿੱਚ ਜਿੰਨੇ ਵਿਦਵਾਨ ਹੋਏ ਉਹ ਸਾਧ ਸੰਗਤ ਜੀ ਕੁਝ ਵੀ ਲਿਖਣ ਤੇ ਉਹ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਆ। ਹੁਣ 11ਵੀਂ ਰਾਸ ਸ਼ੁਰੂ ਹੋਣ ਲੱਗੀ, ਇਸ ਕਰਕੇ ਕਵੀ ਭਾਈ ਸੰਤੋਖ ਸਿੰਘ ਜੀ ਵੀ ਕਿਰਪਾ ਕਰਦੇ ਆ, ਜਿਵੇਂ ਦਸਾਂ ਪਾਤਸ਼ੀਆਂ ਨੂੰ ਪਹਿਲਾਂ ਨਮਸਕਾਰ ਕਰਨਗੇ ਉਦੋਂ ਬਾਅਦ ਕਥਾ ਸ਼ੁਰੂ ਹੋਵੇਗੀ। ਆਓ ਸੁਣੋ ਪ੍ਰੇਮ ਨਾਲ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਹਿਲਾਂ ਭਾਈ ਸੰਤੋਖ ਸਿੰਘ ਜੀ ਨੇ ਉਹ ਮੰਗਲ ਕੀਤਾ ਜਿਹੜਾ ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੂਪ ਚ ਵਰਤਿਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਅਦਵੈਤ ਸਰੂਪ ਪ੍ਰਮਾਤਮਾ, ਓਅੰਕਾਰ ਸਰਬਦਾ ਪ੍ਰਕਾਸ਼ਿਤ ਸਤ ਚਿਤ ਆਨੰਦ ਸਰੂਪ ਸਦਾ ਰਹਿਣ ਵਾਲਾ ਅਬਨਾਸੀ ਬੇਅੰਤ ਗੁਣਾਂ ਦਾ ਮਾਲਕ ਜੋ ਪਰਮੇਸ਼ਰ ਹੈ, ਕਹਿੰਦੇ ਉਸ ਨੂੰ ਸਾਡੀ ਨਮਸਕਾਰ ਹੈ।
ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ,
ਇਹ ਉਹ ਮੰਗਲਿਆ ਜਿਹੜਾ ਦਸਵੇਂ ਪਾਤਸ਼ਾਹ ਜੀ ਨੇ ਵਰਤਿਆ। ਗੁਰਬਾਣੀ ਵਿੱਚ ਸਾਧ ਸੰਗਤ ਜੀ ਜਿਹੜਾ ਗੁਰੂ ਸਾਹਿਬ ਜੀ ਨੇ ਗੁਰਬਾਣੀ ਲਿਖਾਉਣ ਲਈ ਮੰਗਲ ਵਰਤਿਆ ਉਹ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦਸਵੇਂ ਪਾਤਸ਼ਾਹ ਜੀ ਨੇ ਜਿਹੜਾ ਆਪਣੀ ਬਾਣੀ ਚ ਮੰਗਲ ਵਰਤਿਆ ਉਹ ਹੈ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਥੇ ਕਵੀ ਜੀ ਨੇ ਦੋਵੇਂ ਹੀ ਮੰਗਲ ਵਰਤ ਲਏ, ਪਹਿਲਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇ ਹੁਣ ਕਹਿੰਦੇ ਨੇ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਅਦਵੈਤ ਸਰੂਪ ਹੈ, ਸਰਬਦਾ ਪ੍ਰਕਾਸ਼ਕ ਸਤ ਚੇਤਨ ਆਨੰਦ ਸਰੂਪ, ਉਹਨੇ ਸਾਨੂੰ ਇਹ ਕਿਰਪਾ ਕਰਕੇ ਇਹ ਬਲ ਬਖਸ਼ਿਆ, ਜਿੰਨਾ ਵੀ ਵਿਦਿਆ ਬਖਸ਼ੀ ਹੈ। ਤੇ ਇਹ ਜਿਹੜੀ ਫਤਿਹ ਹੁੰਦੀ ਹੈ ਸਿੱਖ ਦੀ, ਹਰ ਮੈਦਾਨ ਫਤਿਹ ਆਪਾਂ ਕਹਿੰਦੇ ਨਾ, ਜਿਸ ਮੈਦਾਨ ਵਿੱਚ ਵੀ ਸਿੱਖ ਦੀ ਫਤਿਹ ਹੋਵੇਗੀ ਸਿੱਖ ਸਮਝਦਾ ਮੇਰੀ ਨਹੀਂ ਹੈ, ਵਾਹਿਗੁਰੂ ਦੀ ਫਤਿਹ ਹੈ, ਇਹ ਉਸ ਪਰਮੇਸ਼ਰ ਦੀ ਕਿਰਪਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਦਸਵੇਂ ਪਾਤਸ਼ਾਹ ਜੀ ਵਾਲਾ ਮੰਗਲ ਤੇ ਗੁਰਬਾਣੀ ਵਾਲਾ ਮੰਗਲ ਦੋਵਾਂ ਨੂੰ ਚੇਤੇ ਕਰਕੇ ਕਵੀ ਜੀ ਨੇ ਨਮਸਕਾਰ ਕੀਤੀ ਹੈ ਜੀ।
ਸਤ ਚੇਤੇ ਆਨੰਦ ਸਮਾਨ ਇੱਕ ਨਿਰਗੁਣ ਸਰਗੁਣ ਮਾਹੇ।
ਇਹ ਮੰਗਲ ਕਰਕੇ ਨਾ ਕਵੀ ਜੀ ਨੇ ਫਿਰ ਹੁਣ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕੀਤੀ। ਕਹਿੰਦੇ ਸਤ ਚੇਤਨ ਆਨੰਦ ਸਮਾਨ, ਉਹ ਅਕਾਲ ਪੁਰਖ ਵਾਹਿਗੁਰੂ ਸਤ ਚੇਤਨ ਆਨੰਦ ਸਰੂਪ ਹੈ, ਇੱਕ ਨਿਰਗੁਣ ਸਰਗੁਣ ਮਾਹੇ। ਨਿਰਗੁਣ ਤੇ ਸਰਗੁਣ ਦੋਵਾਂ ਵਿੱਚ ਇੱਕੋ ਪਰਮੇਸ਼ਰ ਹੀ ਵਰਤ ਰਿਹਾ। ਨਿਰਗੁਣ ਆਪਾਂ ਕਹਿ ਲਈਏ ਜੀਵ ਨੂੰ ਤੇ ਸਰਗੁਣ ਕਹਿ ਲਈਏ ਈਸ਼ਵਰ ਨੂੰ। ਕਹਿੰਦੇ ਨੇ ਈਸ਼ਵਰ ਵਿੱਚ, ਜੀਵ ਵਿੱਚ, ਸਭ ਥਾਵਾਂ ਤੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ ਵਸਿਆ ਹੋਇਆ ਜੀ।
ਗਿਆਨ ਆਨੰਦਿਕ ਗੁਣ ਈਸ ਕੇ ਜੀਵ ਵਿਖੇ ਇਹ ਨਾਹੇ।
ਕਹਿੰਦੇ ਨੇ ਈਸ਼ਵਰ ਦੇ ਵਿੱਚ ਜਿਹੜੇ ਗਿਆਨ ਆਦਿਕ ਗੁਣ ਨੇ ਇਹ ਜੀਵ ਕੋਟੀ ਵਿੱਚ ਨਹੀਂ ਹੁੰਦੇ। ਜਦੋਂ ਜਿਵੇਂ ਜਿਵੇਂ ਜੀਵ ਨਾਮ ਜਪੀ ਜਾਂਦਾ ਤਿਵੇਂ ਤਿਵੇਂ ਉਹਦੇ ਵਿੱਚ ਫਿਰ ਰੱਬੀ ਗੁਣ ਆਈ ਜਾਂਦੇ ਆ। ਕਹਿੰਦੇ ਇਹ ਗੁਣ ਅਸਲ ਵਿੱਚ ਹੈ ਤਾਂ ਪਰਮਾਤਮਾ ਵਿੱਚ, ਪਰ ਪਰਮਾਤਮਾ ਨੂੰ ਧਿਆਉਣ ਵਾਲਿਆਂ ਵਿੱਚ ਵੀ ਆ ਜਾਂਦੇ ਜਦੋਂ ਜਪਣ ਲੱਗ ਪੈਣ। ਐਸਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਿਰਗੁਣ ਸਰਗੁਣ ਸਭ ਸਰੂਪਾਂ ਵਿੱਚ ਵੱਸਦਾ, ਸਭ ਤੋਂ ਪਹਿਲਾਂ ਅਸੀਂ ਉਸ ਨੂੰ ਮੱਥਾ ਟੇਕਦੇ, ਉਸ ਨੂੰ ਨਮਸਕਾਰ ਕਰਦੇ ਹਾਂ।
ਗੁਣ ਮੰਦਰ ਸੁੰਦਰ ਦੇਹ ਪਰਾ ਪ੍ਰਭਾ ਸਮ ਪਾਰਦ ਚੰਦਰ ਚੰਦ ਚੁਕੰਸ ਚੰਦਨ।
ਹੁਣ ਸਤਸੰਗ ਜੀ ਪਰਮੇਸ਼ਰ ਤੋਂ ਬਾਅਦ ਸਭ ਤੋਂ ਪਹਿਲਾਂ ਫਿਰ ਉਹਨਾਂ ਨੇ ਬਾਣੀ ਨੂੰ ਨਮਸਕਾਰ ਕੀਤੀ। ਕਹਿੰਦੇ ਗੁਰੂ ਕੀ ਬਾਣੀ ਗੁਣ ਮੰਦਰ ਸੁੰਦਰ ਦੇਹ ਪ੍ਰਭਾ। ਕਹਿੰਦੇ ਇਹ ਸੁੰਦਰਤਾ ਦਾ ਤੇ ਗੁਣਾਂ ਦਾ ਮੰਦਰ ਆ ਜਿਹੜੀ ਗੁਰੂ ਕੀ ਬਾਣੀ ਆ। ਸਮ ਪਾਰਦ ਚੰਦਰਕ ਚੰਦ ਸੋ ਚੰਦਨ, ਸਮ ਪਾਰਦ, ਪਾਰਦ ਹੁੰਦਾ ਪਾਰਾ। ਕਹਿੰਦੇ ਇਸ ਗੁਰਬਾਣੀ ਦੀ ਜਿਹੜੀ ਵਡਿਆਈ ਪਾਰੇ ਦੀ ਤਰ੍ਹਾਂ ਉਜਲ ਹੈ, ਚੰਦਰਕ ਚੰਦ ਇਹਦੀ ਜਿਹੜੀ ਠੰਡ ਆ, ਸਤਸੰਗ ਜੀ ਮਨਾਂ ਨੂੰ ਠੰਡ ਪਾਉਣ ਵਾਲੀ ਹੈ, ਚੰਦਰਮਾ ਦੀ ਚਾਂਦਨੀ ਵਰਗੀ ਹੈ, ਸੋ ਚੰਦਨ। ਤੇ ਕਹਿੰਦੇ ਇਸ ਗੁਰਬਾਣੀ ਦੀ ਜਿਹੜੀ ਹੈਗੀ ਸੁਗੰਧੀ ਉਹ ਚੰਦਨ ਦੀ ਤਰ੍ਹਾਂ ਹੈ ਜੀ।
ਬਰ ਬੰਧਨ ਬਿੰਦ ਸੋ ਭਾਲ ਪੈ ਤੰਦਲ ਚੰਦ ਕਲਾ ਵਿੱਚ ਜਿਉ ਮਹਿ ਨੰਦਨ।
ਕਹਿੰਦੇ ਜਿਹੜੇ ਇਸ ਗੁਰਬਾਣੀ ਨੂੰ ਨਮਸਕਾਰਾਂ ਕਰਨ ਵਾਲੇ, ਬਾਣੀ ਨੂੰ ਆਪਣੇ ਹਿਰਦੇ ਚ ਟਿਕਾਉਣ ਵਾਲੇ ਨੇ, ਉਹ ਉਹਨਾਂ ਗੁਰਮੁਖਾਂ ਦੇ ਮੱਥੇ ਦਾ ਪ੍ਰਭਾਵ ਏਦਾਂ ਤਿਲਕ ਏਦਾਂ ਉਹਨਾਂ ਦਾ ਸਾਧ ਸੰਗਤ ਜੀ ਲੱਗ ਪੈਂਦਾ ਚਮਕਾ ਮਾਰਨ, ਜਿਵੇਂ ਮੰਗਲ ਦਾ ਚੰਦਰਮਾ ਹੋਵੇ, ਜਿਵੇਂ ਚੰਦਰਮਾ ਦੀਆਂ ਕਲਾ ਹੁੰਦੀਆਂ ਨਾ। ਕਹਿੰਦੇ ਚੰਦਰਮਾ ਵਿੱਚ ਕਲਾ ਮੰਨੀਆਂ ਗਈਆਂ, ਚੰਦਰਮਾ ਦੀ ਕਲਾ ਮੰਗਲ ਨੂੰ ਜਿਵੇਂ ਪ੍ਰਕਾਸ਼ ਦੀ ਹੈ, ਐਵੇਂ ਉਹਨਾਂ ਗੁਰਮੁਖਾਂ ਦੇ ਮੱਥੇ ਦਾ ਪ੍ਰਕਾਸ਼ ਹੁੰਦਾ ਜਿਹੜੇ ਗੁਰਬਾਣੀ ਨੂੰ ਮੰਨਦੇ ਹਨ ਜੀ।
ਕਰ ਬੰਦ ਕਰੋ ਪਦ ਬੰਦਨ ਕੋ ਅਰਬਿੰਦ ਮਨਿੰਦ ਆਨੰਦ ਮਲਿੰਦਨ।
ਕਹਿੰਦੇ ਨੇ ਇਉਂ ਫਿਰ ਗੁਰੂ ਕੀ ਬਾਣੀ ਇਹ ਸਤਸੰਗ ਜੀ ਕਮਲ ਫੁੱਲਾਂ ਦੀ ਨਿਆਈ ਸੁਗੰਧੀ ਦੇਣ ਵਾਲੀ ਹੈ, ਸਿੱਖਾਂ ਦੇ ਭੌਰਿਆਂ ਰੂਪ ਮਨ ਨੂੰ ਐਸੀ ਗੁਰੂ ਕੀ ਬਾਣੀ ਨੂੰ ਕਹਿੰਦੇ ਮੈਂ ਨਮਸਕਾਰ ਕਰਦਾ ਹਾਂ।
ਕਰ ਬੇਨਬਤੀ ਮੁਝ ਦੇਹੋ ਮਤੀ ਸੁਭ ਸਾਰ ਸਤੀ ਦੁੱਖ ਦੁੰਦ ਨਿਕੰਦਨ।
ਕਹਿੰਦੇ ਨੇ ਮੈਨੂੰ ਸ਼ੁਭ ਮਤ ਬਖਸ਼ੋ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਸੀਂ ਗੁਰੂ ਰੂਪ ਹੋ ਕੇ, ਬਾਣੀ ਗੁਰਬਾਣੀ ਰੂਪ ਹੋ ਕੇ ਸਾਰੇ ਸਿੱਖਾਂ ਦੇ ਅੰਦਰੋਂ ਦਵੰਦਵਾਦ ਨੂੰ ਕੱਟਣ ਵਾਲੇ ਹੋ, ਸਾਡੇ ਤੇ ਵੀ ਕਿਰਪਾ ਕਰੋ, ਮੈਨੂੰ ਸ੍ਰੇਸ਼ਟ ਮਤ ਬਖਸ਼ੋ ਜੋ ਮੈਂ ਗੁਰੂ ਸਾਹਿਬ ਜੀ ਦਾ ਜੀਵਨ ਲਿਖਾਂ।
ਦੋਹਰਾ ਪਸਰਿਓ ਜਸ ਦਸ ਦਿਸਨ ਮੈਂ ਸੁਦਰਸ ਸਮਨਸ ਸੇਤ।
ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਤਸੰਗ ਜੀ ਮੱਥਾ ਟੇਕਣ ਲੱਗੇ, ਕਹਿੰਦੇ ਨੇ ਪਸਰਿਓ ਜਸ ਦਸ ਦਿਸਨ ਮੈਂ, ਦਸਾਂ ਦਿਸਾਵਾਂ ਵਿੱਚ ਜਿਸ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਸ ਫੈਲਿਆ ਹੋਇਆ, ਕਿਵੇਂ ਸੁਦਰਸ਼ ਸੁਮਨ ਸੁਮਨਸ ਸੇਤ। ਸੁਮਨ ਕਹਿੰਦੇ ਫੁੱਲਾਂ ਨੂੰ, ਚਿੱਟੇ ਫੁੱਲਾਂ ਦੀ ਸੁਗੰਧੀ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਸਾਰੇ ਪਾਸੇ ਦਸਾਂ ਦਸਾਵਾਂ ਵਿੱਚ ਖਿਲਰੀ ਹੋਈ ਹੈ।
ਆਜਮਤ ਜੁੱਤ ਜੀਤਿਓ ਜਗਤ ਸ੍ਰੀ ਨਾਨਕ ਸੁਖ ਦੇਤ।
ਐਸੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਸਿੱਖਾਂ ਨੂੰ ਸੁਖ ਦੇਣ ਵਾਲੇ, ਜਿਨ੍ਹਾਂ ਨੇ ਅਜਮਤ ਕਰਕੇ, ਕਲਾ ਕਰਕੇ, ਕਰਾਮਾਤਾਂ ਕਰਕੇ, ਸ਼ਕਤੀਆਂ ਕਰਕੇ ਸਾਰਾ ਜਗਤ ਨਵਾਇਆ ਹੈ।
ਆਜਾਰ ਜਰਨ ਧੀਰਜ ਧਰਨ ਧਰਨ ਮਨਿੰਦ ਅਮੰਦ।
ਹੁਣ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਨਮਸਕਾਰ ਕਰਨ ਲੱਗੇ, ਕਹਿੰਦੇ ਨੇ ਅਜਾਰ ਜਰਨ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਅਜਾਰ ਸ਼ਕਤੀਆਂ ਨੂੰ ਜਰਨ ਵਾਲੇ, ਧੀਰਜ ਧਰਨ ਬਹੁਤ ਵੱਡੇ ਧੀਰਜ ਧਾਰੀ ਧਰਤੀ ਦੀ ਤਰ੍ਹਾਂ, ਧਰਨ ਮਨਿੰਦ, ਧਰਨ ਮਨਿੰਦ ਕਹਿੰਦੇ ਧਰਤੀ ਵਰਗੂ ਧੀਰਜ ਜਿਨ੍ਹਾਂ ਵਿੱਚ ਅਮੰਦ, ਤੇ ਫਿਰ ਸਾਧ ਸੰਗਤ ਜੀ ਜਿਨ੍ਹਾਂ ਵਿੱਚ ਕੋਈ ਵੀ ਦੋਸ਼ ਨਹੀਂ, ਦੋਖ ਨਹੀਂ, ਈਰਖਾ ਨਹੀਂ, ਦਵੈਤ ਨਹੀਂ, ਐਸੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ।
ਸ੍ਰੀ ਅੰਗਦ ਪਦ ਪਦ ਮਕੋ ਨਮਹਿ ਮੁਕੰਦ ਆਨੰਦ।
ਸ੍ਰੀ ਅੰਗਦ ਪਦ ਪਦਮ ਕੋ ਨਮਹਿ, ਕਹਿੰਦੇ ਐਸੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨ ਕਮਲਾਂ ਉੱਤੇ ਸਾਡੀ ਨਮਸਕਾਰ ਹੈ ਜੋ ਮੁਕਤੀ ਦਾਤੇ ਹਨ ਜੀ।
ਭਾਣ ਸਮਾਨ ਸੋ ਗਿਆਨ ਦਿੜ ਹਾਣ ਤਿਮਰੇ ਅਗਿਆਨ।
ਹੁਣ ਗੁਰੂ ਅਮਰਦਾਸ ਮਹਾਰਾਜ ਜੀ ਦਾ ਨਾਂ ਲੈ ਕੇ ਉਹਨਾਂ ਨੂੰ ਮੱਥਾ ਟੇਕਣਗੇ। ਕਹਿੰਦੇ ਭਾਣ ਸਮਾਨ ਸੋ ਗਿਆਨ ਦ੍ਰਿੜ, ਜਿਹੜੇ ਗਿਆਨ ਵਿੱਚ ਬਿਲਕੁਲ ਦ੍ਰਿੜ ਤੇ ਜਿਨ੍ਹਾਂ ਦਾ ਪ੍ਰਤਾਪ ਸੂਰਜ ਦੀ ਤਰ੍ਹਾਂ ਹੈ। ਹਾਨ ਤਿਮਰ ਅਗਿਆਨ, ਸਿੱਖਾਂ ਦੇ ਹਿਰਦੇ ਵਿੱਚੋਂ ਅਗਿਆਨ ਦਾ ਹਨੇਰਾ ਜਿਹੜੇ ਦੂਰ ਕਰਦੇ ਹਨ।
ਅਜਮਤ ਦਾਨੀ ਅਣਕ ਕੇ ਸ੍ਰੀ ਗੁਰੇ ਅਮਰ ਸੁਜਾਨ।
ਕਹਿੰਦੇ ਅਜਮਤ ਦਾਨੀ ਅਣਕ ਕੇ, ਆਪ ਤੇ ਅਜਮਤ ਵਾਲੇ ਹੈ ਨੀ, ਹੈ ਹੋਰ ਕਈਆਂ ਨੂੰ ਅਜਮਤ ਬਖਸ਼ ਦੇਣ ਵਾਲੇ ਹੈ, ਅਜਮਤ ਦੇ ਦਾਨੀ ਨੇ। ਅਜਮਤ ਕਹਿੰਦੇ ਕਰਾਮਾਤਾਂ ਨੂੰ ਸ਼ਕਤੀਆਂ ਬਖਸ਼ ਦੇਣ ਵਾਲੇ ਹਨ। ਸ੍ਰੀ ਗੁਰੂ ਅਮਰ ਸੁਜਾਨ ਐਸੇ ਸ੍ਰੇਸ਼ਟ ਸਿਆਣੇ ਦਾਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਾਡੀ ਨਮਸਕਾਰ ਹੈ।
ਸੋਢੀ ਕੁਲ ਸਮ ਗਗਨ ਮੈਂ ਬਿਦਤੇ ਭਾਣ ਮਨਿੰਦ।
ਹੁਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਦੇ ਕਹਿੰਦੇ ਸੋਢੀ ਕੁਲ ਸਮ ਗਗਨ ਮੈਂ, ਕਹਿੰਦੇ ਸੋਢੀਆਂ ਦੀ ਕੁਲ ਦੇ ਆਕਾਸ਼ ਵਿਚ ਬਿਦਤੇ ਭਾਨ ਮਨਿੰਦ, ਸੋਢੀਆਂ ਦੀ ਕੁਲ ਵਿਚ ਜਿਹੜੇ ਸੂਰਜ ਦੀ ਤਰ੍ਹਾਂ ਪ੍ਰਕਾਸ਼ਮਾਨ ਹੋਏ ਗੁਰੂ ਰਾਮਦਾਸ ਮਹਾਰਾਜ ਜੀ।
ਰਾਮਦਾਸ ਸ੍ਰੀ ਸਤਿਗੁਰੂ ਬੰਦੋ ਪਦ ਅਰਬਿੰਦ।
ਐਸੇ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ, ਉਹਨਾਂ ਦੇ ਚਰਨ ਕਮਲਾਂ ਉੱਤੇ ਅਸੀਂ ਮੱਥਾ ਲਾਉਂਦੇ ਹਾਂ, ਨਮਸਕਾਰ ਕਰਦੇ ਹਾਂ ਜੀ।
ਫਾਸਣ ਕੀ ਫਾਸਣ ਕਟੈ ਉਪਦੇਸ਼ ਸਤਨਾਮ।
ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮੱਥਾ ਟੇਕਣ ਲੱਗੇ, ਕਹਿੰਦੇ ਦਾਸਨ ਕੀ ਫਾਸਣ ਕਟੈ, ਦਾਸਾਂ ਦੀਆਂ ਫਾਈਆਂ ਕੱਟ ਦਿੰਦੇ ਪੰਜਵੇਂ ਪਾਤਸ਼ਾਹ। ਉਪਦੇਸ਼ਿਤ ਸਤਨਾਮ, ਪਰਮੇਸ਼ਰ ਦੇ ਸਤਨਾਮ ਦਾ ਸੱਚੇ ਨਾਮ ਦਾ ਉਪਦੇਸ਼ ਦੇ ਕੇ ਸਿੱਖਾਂ ਦੇ ਗਲੋਂ ਜਮਾਂ ਦੀ ਫਾਈ ਕੱਟ ਦਿੰਦੇ ਹਨ ਜੀ।
ਸ੍ਰੀ ਅਰਜਨ ਬਰਜਨ ਕੁਮਤ ਤਿੰਨ ਪਦ ਪਦਮ ਪਰਨਾਮ।
ਸ੍ਰੀ ਅਰਜਨ ਬਰਜਨ ਕੁਮਤ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਹੜੇ ਵਰਜ ਦਿੰਦੇ ਸਿੱਖਾਂ ਦੇ ਅੰਦਰੋਂ ਖੋਟੀ ਮਤ ਨੂੰ ਦੂਰ ਕਰ ਦਿੰਦੇ ਹਨ, ਐਸੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ ਸਾਡੀ ਨਮਸਕਾਰ ਹੈ।
ਜੋਧਾ ਕਰਦਤ ਜੁਧ ਮਹਿ ਹਿਰਦਾ ਸਤਿਤ ਬ੍ਰਹਮ ਗਿਆਨ।
ਹੁਣ ਛੇਵੇਂ ਪਾਤਸ਼ਾਹ ਜੀ ਨੂੰ ਨਮਸਕਾਰ ਕਰਦੇ ਕਹਿੰਦੇ ਜੋਧਾ ਕਰਦਤ ਜੁਧ ਮਹਿ, ਜਿਹੜੇ ਸਾਧ ਸੰਗਤ ਜੀ ਵੀਰ ਰਸੀ ਨੇ ਲੜਾਈ ਦੇ ਮੈਦਾਨ ਵਿੱਚ, ਐਸੇ ਛੇਵੇਂ ਪਾਤਸ਼ਾਹ ਜੀ ਹਿਰਦਾ ਸਥਿਤ ਬ੍ਰਹਮ ਗਿਆਨ, ਜਿਨ੍ਹਾਂ ਦਾ ਹਿਰਦਾ ਸਦਾ ਬ੍ਰਹਮ ਗਿਆਨ 'ਚ ਟਿਕਿਆ ਰਹਿੰਦਾ, ਪਰ ਜਦੋਂ ਲੜਾਈ ਦੇ ਮੈਦਾਨ 'ਚ ਜਾਂਦੇ ਛੇਵੇਂ ਪਾਤਸ਼ਾਹ, ਉਦੋਂ ਵੀਰ ਰਸੀ ਸਰੂਪ ਹੋ ਜਾਂਦਾ ਉਹਨਾਂ ਦਾ।
ਸ੍ਰੀ ਹਰ ਗੋਬਿੰਦ ਚੰਦ ਪਦ ਬੰਧਨ ਸਿਰ ਤੇ ਠਾਣ।
ਕਹਿੰਦੇ ਐਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨ ਮੈਂ ਆਪਣੇ ਸਿਰ ਤੇ ਰੱਖਦਾ ਹਾਂ। ਭਾਈ ਸੰਤੋਖ ਸਿੰਘ ਜੀ ਇੰਨੀ ਸ਼ਰਧਾ ਨਾਲ ਕਹਿੰਦੇ ਹਨ ਜੀ।
ਕਰ ਰੰਕ ਰਾਜਾਦਿਕ ਅਬਲੋ ਬਿਦਤ ਪ੍ਰਤਾਪ।
ਹੁਣ ਸੱਤਵੇਂ ਪਾਤਸ਼ਾਹ ਜੀ ਨੂੰ ਮੱਥਾ ਟੇਕਦੇ ਆ, ਕਰੇ ਰੰਕ ਰਾਜਾ ਅਦਕ, ਧੰਨ ਗੁਰੂ ਹਰ ਰਾਜ ਸਾਹਿਬ ਮਹਾਰਾਜ ਜਿਨ੍ਹਾਂ ਦੇ ਕੋਲ ਗਰੀਬ ਆਏ ਤੇ ਉਹ ਵੀ ਰਾਜੇ ਬਣ ਗਏ, ਜਿਵੇਂ ਫੂਲਕਿਆਂ ਦੇ ਰਾਜੇ ਸਾਧ ਸੰਗਤ ਜੀ ਮਹਾਰਾਜ ਦੇ ਬਚਨ ਕਰਕੇ ਰਾਜ ਭਾਗ ਸਰਦਾਰੀਆਂ ਬਖਸ਼ ਦਿੱਤੀਆਂ, ਗੁਰੂ ਸਾਹਿਬ ਜੀ ਨੇ ਜਗੀਰਦਾਰੀਆਂ ਬਖਸ਼ ਦਿੱਤੀਆਂ। ਕਹਿੰਦੇ ਨੇ ਜਿਨ੍ਹਾਂ ਦਾ ਪ੍ਰਤਾਪ ਅਜੇ ਤੱਕ ਚੱਲ ਰਿਹਾ, ਉਹਨਾਂ ਦੀ ਅੰਸ ਬੰਸ ਕੋਲੇ ਅਜੇ ਤੱਕ ਧਨ ਨਹੀਂ ਮੁੱਕਣ ਚਾਹੁੰਦਾ, ਜਿਨ੍ਹਾਂ ਦੇ ਉੱਤੇ ਕਿਰਪਾ ਕੀਤੀ ਮਹਾਰਾਜ ਨੇ।
ਸ੍ਰੀ ਸਤਿਗੁਰ ਹਰ ਰਾਏ ਜੀ ਹਰਤਾ ਪਾਪ ਕਲਾਪ।
ਐਸੇ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਮਹਾਰਾਜ ਜਿਹੜੇ ਸਿੱਖਾਂ ਦੇ ਪਾਪ ਦੂਰ ਕਰ ਦੇਣ ਵਾਲੇ, ਉਹਨਾਂ ਨੂੰ ਸਾਡੀ ਨਮਸਕਾਰ ਹੈ ਜੀ।
ਮਾਲ ਵੈ ਸੁਦਰਤ ਗਗਨ ਮਹਿ ਸਮਰੱਥ ਸ੍ਰੀ ਗੁਰਦੇਵ।
ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਦੇ ਆ, ਕਹਿੰਦੇ ਬਾਲ ਬੈਸ ਬ੍ਰਿਧ ਗਿਆਨ ਮੈਂ, ਗਿਆਨ ਵਿੱਚ ਉਹ ਬਜ਼ੁਰਗ ਨੇ ਪਰ ਉਮਰ ਕਰਕੇ ਛੋਟੇ ਆ। ਅੱਠਵੇਂ ਪਾਤਸ਼ਾਹ ਸਮਰੱਥ ਸ੍ਰੀ ਗੁਰਦੇਵ, ਸਭ ਭਾਂਤੀਆਂ ਕਰਕੇ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਸਮਰੱਥ ਹਨ।
ਪਾਦ ਅਰਵਿੰਦਨ ਬੰਦਨਾ ਮੁਕਤ ਪਾਏ ਜਨ ਸੇਵਾ।
ਕਹਿੰਦੇ ਜਿਨ੍ਹਾਂ ਦੀ ਸੇਵਾ ਕੀਤਿਆਂ ਮੁਕਤੀ ਮਿਲ ਜਾਂਦੀ ਹੈ, ਅਸੀਂ ਅੱਠਵੇਂ ਪਾਤਸ਼ਾਹ ਜੀ ਦੇ ਚਰਨ ਕਮਲ ਸ੍ਰੀ ਚਮਲ ਕਰ ਸੋ ਕਮਲ ਵਰਗੇ ਚਰਨਾਂ ਉੱਤੇ ਸਾਡੀ ਨਮਸਕਾਰ ਹੈ ਜੀ।
ਹਿੰਦ ਧਰਮ ਧਰਮੂਲ ਕੋ ਰਾਖਿਓ ਧਰਨ ਮਜਾਰ।
ਹੁਣ ਨਾਵੇਂ ਪਾਤਸ਼ਾਹ ਜੀ ਨੂੰ ਨਮਸਕਾਰ ਕਰਦੇ ਕਹਿੰਦੇ ਹਿੰਦ ਧਰਮ ਧਰਮੂਲ ਕੋ, ਹਿੰਦੂ ਧਰਮ ਦੇ ਦਰਖਤ ਨੂੰ ਸਾਧ ਸੰਗਤ ਜੀ ਜੜਾਂ ਤੋਂ ਪੁੱਟ ਦੇਣ ਲੱਗਾ ਸੀ ਔਰੰਗਜ਼ੇਬ। ਤਰ ਕਹਿੰਦੇ ਦਰਖਤ ਨੂੰ ਤੇ ਮੂਲ ਕਹਿੰਦੇ ਜੜ ਨੂੰ। ਹਿੰਦੂ ਧਰਮ ਦੀ ਜੜ ਹਰੀ ਰੱਖਣ ਵਾਲੇ ਰਾਖਿਓ ਧਰਨ ਮਜਾਰ, ਜਿਨ੍ਹਾਂ ਨੇ ਧਰਤੀ ਉੱਤੇ ਹਿੰਦੂ ਧਰਮ ਨੂੰ ਬਚਾ ਲਿਆ ਰੱਖ ਲਿਆ ਹੈ।
ਤੇਗ ਬਹਾਦਰ ਸਤਿਗੁਰੂ ਤ੍ਰਿਣ ਸਮਾਨ ਤਨ ਡਾਰ।
ਐਸੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਨ੍ਹਾਂ ਨੇ ਆਪਣੇ ਤਨ ਦਾ ਬਲੀਦਾਨ ਦੇ ਕੇ ਕਿਸੇ ਦੇ ਧਰਮ ਨੂੰ ਬਚਾਇਆ ਹੈ, ਉਹਨਾਂ ਨੂੰ ਸਾਡੀ ਨਮਸਕਾਰ ਹੈ ਜੀ।
ਸਦਾ ਸੁਸ਼ੰਦ ਆਨੰਦ ਮੈਂ ਦਾਸਨ ਬ੍ਰਿੰਦ ਮੁਕੰਦ।
ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਕਹਿੰਦੇ ਸਦਾ ਸੁਸ਼ੰਦ ਆਨੰਦ ਮੈਂ, ਜਿਹੜੇ ਸਦਾ ਹੀ ਆਨੰਦ ਸਰੂਪ ਨੇ ਤੇ ਸਦਾ ਹੀ ਸੁਤੰਤਰ ਨੇ ਤੇ ਸੁਤੰਤਰਤਾ ਬਖਸ਼ ਦੇਣ ਵਾਲੇ ਹਨ। ਦਾਸਨ ਬ੍ਰਿੰਦ ਮੁਕੰਦ, ਬਹੁਤ ਦਾਸਾਂ ਨੂੰ ਮੁਕਤੀ ਦੀ ਦਾਤ ਦੇ ਦੇਣ ਵਾਲੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੰਦੋ ਜੁਗ ਕਰ ਬੰਦ।
ਐਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਉੱਤੇ ਦੋਵੇਂ ਹੱਥ ਜੋੜ ਕੇ ਅਸੀਂ ਨਮਸਕਾਰ ਕਰਦੇ ਹਾਂ।
ਆਦਿ ਵਰਣੋ ਸਤਿਗੁਰ ਕਥਾ ਰਾਸ ਕਾਦ ਸਮਾਹੇ।
ਇਹ ਸਾਧ ਸੰਗਤ ਜੀ ਨਮਸਕਾਰ ਕਰਕੇ ਸਾਰੇ ਸਤਿਗੁਰਾਂ ਨੂੰ ਤੇ ਕਹਿੰਦੇ ਨੇ ਆਓ ਹੁਣ ਤੁਹਾਨੂੰ ਫਿਰ ਉੱਥੇ ਲੈ ਚੱਲੀਏ, ਕਥਾ ਸੁਣਾਉਂਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੀਵਨ ਵਾਲੀ ਜੋ ਰਾਸਦਾਇਕ ਕਥਾ ਹੈ।
ਤੇਗ ਬਹਾਦਰ ਜੀ ਜਥਾ ਸੁਭ ਚਾਤਰਕ ਕਿਆ ਆਏ।
ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੌਤਕ ਕੀਤੇ ਨੇ, ਜਿਵੇਂ ਉਹ ਬਾਬੇ ਬਕਾਲੇ ਵਿੱਚ ਪ੍ਰਗਟ ਹੋਣਗੇ, ਕਵੀ ਜੀ ਕਹਿੰਦੇ ਆਓ ਸੁਣੋ ਗੁਰੂ ਕੇ ਸਿੱਖੋ ਪ੍ਰੇਮ ਨਾਲ। ਫਿਰ
ਕਹੋ ਭਈ ਸੰਗਤ ਡੋਲੈ ਕਹੇ ਮਸੰਦ।
ਹੁਣ ਫਿਰ ਉੱਥੇ ਚਲੇ ਚੱਲੇ ਬਾਬੇ ਬਕਾਲੇ ਦੀ ਧਰਤੀ ਤੇ, ਕਹਿੰਦੇ ਨੇ ਮਸੰਦਾਂ ਦੇ ਸਾਧ ਸੰਗਤ ਜੀ ਭਰਮਾਏ ਹੋਏ, ਜਿਹੜੇ ਗੁਰੂ ਕੇ ਸਿੱਖ ਨੇ ਸੰਗਤਾਂ ਬੜੀਆਂ ਡਾਵਾਂ ਡੋਲ ਹਨ।
ਮੈਂ ਪ੍ਰਾਪਤ ਸਤਿਗੁਰ ਸੁਖ
ਕੰਧ
ਕਿਉਂਕਿ ਸਤਿਗੁਰੂ ਪੂਰਾ ਦਿਸ ਨਹੀਂ ਰਿਹਾ ਤੇ ਪੂਰਾ ਸਤਿਗੁਰੂ ਸੁੱਖਾਂ ਦਾ ਮੂਲ ਹੁੰਦਾ ਤੇ ਹੁਣ ਸੁੱਖ ਕੌਣ ਦੇਵੇ ਗੁਰੂ ਕੇ ਸਿੱਖਾਂ ਨੂੰ ਜਦੋਂ ਕੋਈ ਗੁਰੂ ਸਾਹਮਣੇ ਨਹੀਂ ਹੈ
ਕਿਸ ਢਿੱਗ ਆਪਣੀ ਬਿਨੈ ਸੁਣਾਵੇ
ਕਹਿੰਦੇ ਗੁਰੂ ਕੇ ਸਿੱਖ ਕਿਸ ਅੱਗੇ ਜਾ ਕੇ ਬੇਨਤੀਆਂ ਕਰਨ ਜੀ
ਸਿਆਣੇ ਸਿੱਖ ਅਦਕ ਦੁੱਖ ਪਾਵੇ
ਜਿਹੜੇ ਸਿਆਣੇ ਸਿੱਖ ਨੇ ਸ਼ਰਧਾ ਵਾਲੇ ਗਿਆਨ ਵਾਲੇ ਬੜੇ ਦੁਖੀ ਹਨ ਕੌਣ ਬਾਂਹ ਫੜੇ ਸਾਡੀ
ਬੀਜ ਬਕਾਲੇ ਰੌਰ ਬਿਸਾਲਾ
ਕਹਿੰਦੇ ਬਕਾਲੇ ਪਿੰਡ ਵਿਚ ਤੇ ਬੜਾ ਭਾਰੀ ਰੌਲਾ ਮੱਚਿਆ ਪਿਆ ਹੈ
ਉਤਰੇ ਹਨ ਸੰਗਤਾਂ ਜਾਲਾ
ਸੰਗਤਾਂ ਪ੍ਰੇਮ ਦੀਆਂ ਬੱਧੀਆਂ ਬਹੁਤ ਆਉਂਦੀਆਂ ਹਨ ਬਾਬੇ ਬਕਾਲੇ ਰੋਜ਼ ਹੀ
ਸੰਗ ਮਸੰਦ ਲੈ ਜਿਤ ਜਾਵੇ
ਤੇ ਏਦਾਂ ਹੀ ਘੇਰ ਘੇਰ ਸੰਗਤਾਂ ਨੂੰ ਮਸੰਦ ਜਿਸ ਪਾਸੇ ਵੀ ਲੈ ਜਾਂਦੇ ਹਨ
ਬਿਨ ਆਨੰਦ ਸੋਢੀ ਪੁਜਵਾਵੇ
ਕਹਿੰਦੇ ਨੇ ਹੁਣ ਸੋਢੀਆਂ ਦੀ ਪੂਜਾ ਤੇ ਕਰਾਈ ਜਾਂਦੇ ਪਰ ਬਿਨ ਆਨੰਦ ਸੋਢੀ ਪੁਜਵਾਵੇ ਕਹਿੰਦੇ ਉਹਨਾਂ ਸੋਢੀਆਂ ਕੋਲ ਆਨੰਦ ਕੋਈ ਨੀ ਆ ਰਿਹਾ ਸਿੱਖਾਂ ਨੂੰ ਮੱਥਾ ਵੀ ਟੇਕਦੇ ਵਿਚਾਰੇ ਸਰਦਾ ਰੱਖੀ ਜਾਂਦੇ ਭੇਟਾ ਵੀ ਪਰ ਕਹਿੰਦੇ ਕੋਈ ਮਨੋਕਾਮਨਾ ਪੂਰੀ ਨਹੀਂ ਹੋ ਰਹੀ ਕਿਸੇ ਦੇ ਮਨ ਨੂੰ ਸਾਧ ਸੰਗਤ ਜੀ ਆਨੰਦ ਨਹੀਂ ਆ ਰਿਹਾ ਹੈ
ਜਿਸ ਕੋ ਮੇਲ ਹੈ ਜੈ ਸਾਥ
ਜਿਸ ਮਸੰਦ ਦਾ ਜਿਸ ਸੋਢੀ ਨਾਲ ਸਾਧ ਸੰਗਤ ਜੀ ਮੇਲ ਮਿਲਾਪ ਗੰਢ ਧੁੱਪ ਹੋਈ ਹੋਈ ਸੀ ਸੌਦੇਬਾਜੀ
ਪਹਿਲੀ ਜਾਏ ਸੁਣਾਵੇ ਗਾਥ
ਉਸੇ ਸੋਢੀ ਕੋਲ ਹੀ ਸੰਗਤਾਂ ਨੂੰ ਘੇਰ ਕੇ ਲੈ ਜਾਂਦਾ ਹੈ
ਇਹ ਗੁਰ ਪੂਰਨ ਅੱਜ ਮਤਵੰਤਾ
ਤੇ ਕਹਿੰਦਾ ਇਹੋ ਹੀ ਗੁਰੂ ਜੀ ਅਸਲੀ ਪੂਰਾ ਕਰਾਮਾਤੀ ਇਹੋ ਹੀ ਗੁਰੂ ਘੇਰ ਕੇ ਦਾ ਅਰਥ ਹੈ ਵੀ ਪਹਿਲਾਂ ਹੀ ਦੂਰੋਂ ਜਾ ਕੇ ਸੰਗਤਾਂ ਨੂੰ ਮਲ ਸਾਧ ਸੰਗਤ ਜੀ ਮਿਲ ਲੈਣਾ ਫਿਰ ਉਹਨਾਂ ਨੂੰ ਭਰਮਾ ਕੇ ਲੈ ਆਉਣਾ ਸੋਢੀਆਂ ਦੇ ਕੋਲੇ
ਪੂਰੇ ਕਾਮਨਾ ਜੋ ਚਿਤਵੰਤਾ
ਕਹਿੰਦੇ ਜਿਹੜੀ ਮਰਜ਼ੀ ਤੁਹਾਡੇ ਮਨ ਦੀ ਕਾਮਨਾ ਹੋਵੇ ਇਹ ਹੀ ਪੂਰੀ ਕਰੇਗਾ ਜਿਸ ਕੋਲੇ ਤੁਹਾਨੂੰ ਮੈਂ ਲੈ ਕੇ ਚੱਲਿਆ ਹਾਂ
ਆਦ ਗਾਦੀ ਪਰ ਇਸ ਕੋ ਜਾਣੋ
ਕਹਿੰਦੇ ਗੱਦੀ ਉੱਤੇ ਹੁਣ ਇਸੇ ਨੂੰ ਜਾਣੋ ਬਾਕੀ ਸਾਰੇ ਇੱਕ ਹੀ ਪਖੰਡੀ ਹਨ
ਹੱਥ ਜੋੜ ਧਨ ਦਿਓ ਸਨਮਾਨੋ
ਤੇ ਕਹਿੰਦੇ ਇਸੇ ਅੱਗੇ ਜਾ ਕੇ ਹੱਥ ਜੋੜੋ ਹੱਥ ਜੋੜ ਧਨ ਦਿਓ ਸਨਮਾਨੋ ਹਾਂ ਧਨ ਵੀ ਰੱਖਿਓ ਕੱਲੇ ਹੱਥ ਹੀ ਨਾ ਜੋੜ ਦਿਓ ਜਾ ਕੇ ਮੱਥਾ ਟੇਕਿਓ ਪੈਸੇ ਰੱਖ ਕੇ
ਕਰੋ ਪ੍ਰਸੰਨ ਸੋ ਬਾਂਸ਼ਿਤ ਪਾਵ
ਕਹਿੰਦੇ ਜੇ ਇਹ ਜਿਹਦੇ ਕੋਲੇ ਮੈਂ ਲੈ ਕੇ ਚੱਲਿਆ ਜੇ ਪ੍ਰਸੰਨ ਹੋ ਗਿਆ ਤੇ ਤੁਹਾਡੀ ਮਨੋਕਾਮਨਾ ਪੂਰੀ ਕਰ ਦੇਗਾ ਮਨੋਕਾਮਨਾ ਪੂਰੀ ਕਰਨ ਜੋਗਾ ਹੋਵੇ ਆਪਣੀ ਨਾ ਕਰ ਲੈ ਆਪ ਤਾਂ ਮਸੰਦਾਂ ਦੇ ਸਾਧ ਸੰਗਤ ਜੀ ਵਿਚਾਰਾ ਡਿੱਕੇ ਚੜਿਆ ਹੋਇਆ ਹੈ
ਇਸ ਦਿਨ ਮਨ ਮੈਂ ਚਰਨ ਮਨਾਵੋ
ਦਿਨੇ ਰਾਤ ਕਹਿੰਦੇ ਨੇ ਇਸੇ ਦੇ ਚਰਨ ਮਨਾਵੋ ਤੁਸੀਂ ਜਿਸ ਕੋਲ ਮੈਂ ਤੁਹਾਨੂੰ ਲੈ ਚੱਲਿਆ ਹਾਂ
ਕਹੇ ਮਸੰਦਨ ਕੀ ਲੱਗ ਕਰਕੇ
ਇਉਂ ਮਸੰਦਾਂ ਦੇ ਆਖੇ ਲਾ ਕੇ ਜਿਹੜੀਆਂ ਸੰਗਤਾਂ ਆਉਂਦੀਆਂ ਹਨ
ਹਰ ਤਹਿ ਵਸ ਧਨ ਗਨ ਧਰਕੇ
ਉਹ ਜਿੰਨੀ ਕੁ ਭੇਟਾ ਲੈ ਕੇ ਆਉਂਦੇ ਵਿਚਾਰੇ ਮਸੰਦਾਂ ਦੇ ਕਹੇ ਤੇ ਉਸੇ ਸੋਢੀ ਅੱਗੇ ਰੱਖ ਦਿੰਦੇ ਹਨ
ਤਾਉ ਆਨੰਦ ਨਾ ਪ੍ਰਾਪਤ ਹੋਈ
ਕਹਿੰਦੇ ਤਾਂ ਵੀ ਕਿਸੇ ਨੂੰ ਆਨੰਦ ਨਹੀਂ ਆ ਰਿਹਾ ਹੈ
ਪੂਰੇ ਨਾ ਮਨ ਕੀ ਕਾਮਨਾ ਕੋਈ
ਕਿਉਂਕਿ ਇਹਨਾਂ ਬਾਹੀਆਂ ਵਿੱਚੋਂ ਕੋਈ ਵੀ ਗੁਰੂ ਸਾਧ ਸੰਗਤ ਜੀ ਗੁਰੂ ਕੇ ਸਿੱਖਾਂ ਦੀ ਮਨੋਕਾਮਨਾ ਨਹੀਂ ਪੂਰੀ ਕਰਦਾ ਹੈ
ਦੇ ਕਰ ਦੇ ਬਸੂਰਤ ਫੇਰ
ਕਹਿੰਦੇ ਨੇ ਜਦੋਂ ਭੇਟਾ ਰੱਖ ਦਿੰਦੇ ਆ ਘੜੀ ਬਹਿੰਦੇ ਆ ਮਨ ਨੂੰ ਕੋਈ ਦਰਸ਼ਨ ਕਰਕੇ ਵੀ ਆਨੰਦ ਨਹੀਂ ਆਉਂਦਾ ਫਿਰ ਸਿੱਖ ਝੂਰਦੇ ਹਨ
ਦੂਸਰ ਕੋ ਪੂਜਤ ਨਰ ਹੇਰ
ਫਿਰ ਸਾਧ ਸੰਗਤ ਜੀ ਕਈ ਵਾਰੀ ਡਾਵਾਂਡੋਲ ਹੋਏ ਫਿਰ ਦੂਸਰੇ ਕੋਲੇ ਚਲੇ ਜਾਂਦੇ ਖਰਿਆ ਇਧਰੋਂ ਹੀ ਆਨੰਦ ਆ ਜਾਵੇ
ਆਪਸ ਮੈਂ ਸਿੱਖ ਮਿਲ ਮਿਲ ਕਹੇ
ਆਪੋ ਵਿੱਚ ਦੀ ਸਿੱਖ ਮਿਲ ਮਿਲ ਕੇ ਇੱਦਾਂ ਕਹਿੰਦੇ ਹਨ ਇੱਕ ਦੂਜੇ ਨੂੰ
ਹਰ ਪਿਆ ਕੋਰ ਨਾ ਨਿਰਣੈ ਲਹਿ
ਕਹਿੰਦੇ ਵੀ ਭੇਟਾ ਵੀ ਰੱਖ ਦਿੱਤੀ ਪਰ ਕੋਈ ਨਿਰਣਾ ਨਹੀਂ ਕੋਈ ਆਨੰਦ ਨਹੀਂ ਆਇਆ ਭੇਟਾ ਰੱਖ ਕੇ ਮੱਥਾ ਟੇਕ ਕੇ ਵੀ
ਕਹੇ ਮਸੰਦਨ ਕੀ ਹਮ ਦੇਤ
ਕਹਿੰਦੇ ਮਸੰਦਾਂ ਦੇ ਕਹੇ ਤੇ ਦੇਤ ਦਿੱਤੀ ਆਪਾਂ ਭੇਟਾ ਤੇ ਮੱਥਾ ਵੀ ਟੇਕ ਦਿੱਤਾ ਹੈ
ਗੁਰ ਕੌਡੀ ਨੈ ਰੱਖੇ ਨਕੇਤ
ਕਿਉਂਕਿ ਜਿਹੜੀ ਗੁਰੂ ਦੀ ਕਾਰ ਭੇਟਾ ਸੀ ਉਹਦੇ ਵਿੱਚੋਂ ਇੱਕ ਕੌਡੀ ਵੀ ਆਪਾਂ ਆਪਣੇ ਘਰ ਨਹੀਂ ਰੱਖਦੇ ਜੋ ਆਪਾਂ ਗੁਰੂ ਨੂੰ ਦੇਣਾ ਸੀ ਮਾਇਆ ਦਸਵੰਧ ਉਹ ਤੇ ਆਪਾਂ ਰੱਖਣਾ ਹੀ ਸੀ ਕਿਤੇ ਨਾ ਕਿਤੇ ਘਰ ਤਾਂ ਰੱਖ ਨਹੀਂ ਸਕਦੇ ਪਰ ਹੁਣ ਮਸੰਦਾਂ ਦੇ ਕਹੇ ਤੇ ਉਹ ਦੇ ਤੇ ਦਿੱਤਾ ਪਰ ਜਿਹਨੂੰ ਦੇ ਦਿੱਤਾ ਉਹਦੇ ਦਰਸ਼ਨ ਕਰਕੇ ਕੋਈ ਸੁੱਖ ਨਹੀਂ ਮਿਲਿਆ ਕੋਈ ਆਨੰਦ ਨਹੀਂ ਆਇਆ ਹੈ
ਅਜਮਤ ਜੋਤ ਹਮ ਲਖੇ ਨਾ ਕੋਈ
ਆਪੋ ਵਿੱਚ ਦੀ ਸਿੱਖ ਗੱਲਾਂ ਕਰਦੇ ਕਹਿੰਦੇ ਇਹਨਾਂ ਵਿੱਚੋਂ ਕੋਈ ਕਰਾਮਾਤੀ ਕੋਈ ਸ਼ਕਤੀਆਂ ਵਾਲਾ ਕੋਈ ਪੂਰਾ ਕੋਈ ਸਮਰੱਥ ਤੇ ਦਿਸ ਨਹੀਂ ਰਿਹਾ ਹੈ
ਪ੍ਰਭ ਹੋਣ ਕੀਨ ਸਕਾਮਨ ਹੋਈ
ਤੋ ਕਿਸੇ ਦੀ ਵੀ ਮਨੋਕਾਮਨਾ ਤੇ ਇਹਨਾਂ ਨੇ ਕੋਈ ਪੂਰੀ ਨਹੀਂ ਕੀਤੀ ਹੈ
ਹਿਮ ਸੋਢੀ ਸਭ ਆਏ ਬਕਾਲੇ
ਇਹ ਤਾਂ ਸਾਧ ਸੰਗਤ ਜੀ ਸੋਢੀਆਂ ਦੀ ਭੀੜ ਲੱਗੀ ਬਾਬੇ ਬਕਾਲੇ ਵਿੱਚ
ਬੈਠੇ ਮੰਜੀ ਪਾਏ ਬਿਸਾਲੇ
ਸਭ ਆਪੋ ਆਪਣੀਆਂ ਮੰਜੀਆਂ ਲਾ ਕੇ ਬੈਠੇ ਹਨ ਜੀ
ਸਿੱਖਣ ਕਹੋ ਬਿਰਮਾਮਣ ਕਰੇ
ਸਿੱਖਾਂ ਨੂੰ ਭਰਮਾਉਂਦੇ ਹਨ ਇਸੇ ਤਰ੍ਹਾਂ ਲੱਛੇਦਾਰ ਗੱਲਾਂ ਕਰਕੇ
ਦਰਬ ਲੈਣ ਕੀ ਆਸਾ ਧਰੇ
ਸਾਧ ਸੰਗਤ ਆਸ ਮਨ ਵਿੱਚ ਧਨ ਲੈਣ ਦੀ ਆ ਵੀ ਸਿੱਖਾਂ ਦੀ ਮਾਇਆ ਇਕੱਠੀ ਕਰੀਏ ਕਿਸੇ ਤਰ੍ਹਾਂ
ਦਾਸਨ ਕੀ ਸਹਾਇਤਾ ਕਾਲ
ਕਹਿੰਦੇ ਨੇ ਜਦੋਂ ਸਿੱਖਾਂ ਦੀ ਸਹਾਇਤਾ ਕਰਨ ਦਾ ਸਮਾਂ ਆਉਂਦਾ ਕਿਸੇ ਦੀ ਮਨੋਕਾਮਨਾ ਪੂਰੀ ਕਰਨ ਦਾ ਸਮਾਂ ਆਉਂਦਾ ਹੈ ਤਾਂ
ਕੌਣ ਕਰੇ ਬਨੇ ਤਬ ਸਿਆਲ
ਸਿਆਲ ਕਹਿੰਦੇ ਗਿੱਦੜ ਨੂੰ ਕਹਿੰਦੇ ਨੇ ਹੈ ਤਾਂ ਵਿਚਾਰੇ ਗਿੱਦੜ ਤੇ ਰੀਸਾਂ ਕਰਦੇ ਸ਼ੇਰਾਂ ਦੀਆਂ ਤੇ ਹੁਣ ਸਿੱਖਾਂ ਦੀ ਬਾਂਹ ਕੌਣ ਫੜੇ ਕੌਣ ਕਰੇ ਬਨ ਹੈ ਤਬ ਸਿਆਲ ਸਿਆਲ ਕਹਿੰਦੇ ਗਿੱਦੜ ਨੂੰ ਕਹਿੰਦੇ ਹੈ ਵਿਚਾਰੇ ਗਿੱਦੜ ਮੰਜੀਆਂ ਲਾ ਕੇ ਬੈਠੇ ਤੇ ਖੱਲ ਪਾਈ ਹੈ ਸਾਧ ਸੰਗਤ ਜੀ ਜਿਹੜਾ ਦਿਖਾਵਾ ਉਹ ਸ਼ੇਰ ਵਾਲਾ ਬੈਠੇ ਸ਼ੇਰ ਦੀ ਮੰਜੀ ਤੇ ਆ ਕਹਿੰਦੇ ਨੇ ਹੁਣ ਸਿੱਖ ਦੀ ਬਾਂਹ ਕੌਣ ਫੜੇ
ਗੁਰ ਕੇ ਹਰ ਬਿਨ ਕਿਮ ਬਣਿਆ ਵੈ
ਕੇਹਰ ਕਹਿੰਦੇ ਨੇ ਸ਼ੇਰ ਨੂੰ ਕਹਿੰਦੇ ਹੁਣ ਗੁਰੂ ਸੂਰਮੇ ਤੋਂ ਸ਼ੇਰ ਤੋਂ ਬਿਨਾਂ ਕਿਹੜਾ ਸਿੱਖਾਂ ਦੀ ਬਾਂਹ ਫੜੇ ਜੀ
ਪਾਸ ਪਾਜ ਸਾਂਗ ਕੋ ਲਗ ਨਿਭਾਵੇ
ਕਹਿੰਦੇ ਬਸ ਸਿਰਫ ਪਾਜ ਹੀ ਇਹਨਾਂ ਨੇ ਸਾਂਗ ਹੀ ਰਚਿਆ, ਗੁਰੂ ਵਾਲਾ ਹੈ ਇਹਨਾਂ ਵਿੱਚੋਂ ਕੋਈ ਪੂਰਾ ਗੁਰੂ ਨਹੀਂ, ਕੋਈ ਸਿੱਖਾਂ ਦੀ ਮਨੋਕਾਮਨਾ ਪੂਰੀ ਨਹੀਂ ਕਰਦਾ ਹੈ। ਤੇ ਇੱਧਰ ਜਿਹੜਾ ਪੂਰਾ ਉਹ ਮੰਜੀ ਤੇ ਵੀ ਨਹੀਂ ਬੈਠਾ, ਪ੍ਰਗਟ ਵੀ ਨਹੀਂ, ਤੇ ਕਿੱਥੇ ਸਮੁੰਦਰ ਵਿੱਚ ਸਾਧ ਸੰਗਤ ਜੀ ਫਤਿਹ ਮੱਖਣ ਸ਼ਾਹ ਦੀ ਮਨੋਕਾਮਨਾ ਪੂਰੀ ਕਰ ਰਿਹਾ, ਕਿਉਂਕਿ ਪੂਰਾ ਆ ਅਜੇ ਪ੍ਰਗਟ ਨਹੀਂ ਭਾਵੇਂ ਹੋਇਆ, ਬੈਠਾ ਭੋਰੇ ਚ ਹੀ ਹੈ, ਪਰ ਮੱਖਣ ਸ਼ਾਹ ਅਰਦਾਸ ਕਰਦਾ ਤੇ ਉੱਥੇ ਸਿੱਖ ਦੀ ਅਰਦਾਸ ਪੂਰੀ ਹੋ ਰਹੀ। ਇਹਨੂੰ ਕਹਿੰਦੇ ਪੂਰਾ ਗੁਰੂ। ਇੱਧਰ ਬਾਈ ਸਾਹਮਣੇ ਬੈਠੇ ਤੇ ਮੰਜੀਆਂ ਤੇ ਬਹਿ ਕੇ ਮੱਥੇ ਟਿਕਾਈ ਜਾਂਦੇ, ਕਿਸੇ ਸਿੱਖ ਦੀ ਮਨੋਕਾਮਨਾ ਨਹੀਂ ਪੂਰੀ ਕਰਦੇ ਹਨ।
ਜਿਮ ਨਟ ਚਤੁਰ ਵਰਤ ਬਨ ਜਾਏ,
ਕਹਿੰਦੇ ਜਿਵੇਂ ਕੋਈ ਸਾਧ ਸੰਗਤ ਜੀ ਨਟ ਕਹਿੰਦੇ ਨੇ ਤਮਾਸ਼ਾ ਕਰਨ ਵਾਲੇ ਨੂੰ, ਉਹ ਤਮਾਸ਼ਾ ਕਰਦਾ ਕਰਦਾ ਰਾਜਾ ਬਣ ਜਾਵੇ, ਭਾਵੇਂ ਜਿਵੇਂ ਸਾਧ ਸੰਗਤ ਜੀ ਸਟੇਜਾਂ ਤੇ ਕੋਈ ਨਾਟਕ ਚੱਲਦਾ ਹੋਵੇ ਤੇ ਕੋਈ ਰਾਜਾ ਬਣ ਜਾਂਦਾ, ਕੋਈ ਕੋਈ ਬਣ ਜਾਂਦਾ, ਕੋਈ ਉਹਦਾ ਵਜ਼ੀਰ ਬਣ ਜਾਂਦਾ, ਹੁੰਦਾ ਤਾਂ ਵਿਚਾਰਾ ਉਹੀ ਹੈ ਕਲਾਕਾਰ, ਪਰ ਕੱਪੜੇ ਰਾਜਿਆਂ ਵਾਲੇ ਪਾ ਕੇ ਰਾਜੇ ਦਾ ਰੋਲ ਹੀ ਕਰ ਰਿਹਾ ਹੈ ਸਿਰਫ।
ਕੋ ਆਇਸ ਮਨ ਹਿਤ ਲਾਏ,
ਕਹਿੰਦੇ ਨੇ ਜਿਵੇਂ ਉਸ ਨਾਟਕ ਦੀ ਆਗਿਆ ਮੰਨਦੇ ਆ, ਸਟੇਜ ਉੱਤੇ ਤਮਾਸ਼ਾ ਕਰਦੇ ਦੀ ਸਾਰੇ ਹੀ।
ਸਤ ਗੁਰ ਬਿਨਸੁ ਆਦਿਕ ਸਾਰੇ,
ਕਹਿੰਦੇ ਨੇ ਇਹ ਤੇ ਸਿਰਫ ਤਮਾਸ਼ਾ ਹੀ ਲਾਈ ਬੈਠੇ ਨੇ ਸਾਰੇ ਦੰਭੀ, ਸਤਿਗੁਰੂ ਤੋਂ ਬਿਨਾਂ ਤੇ ਜਿੰਨੇ ਦੇਵਤੇ ਆਦਿਕ ਵੀ ਹਨ।
ਉਹ ਆਗਿਆ ਮਨ ਅਨੁਸਾਰੇ,
ਕਹਿੰਦੇ ਗੁਰੂ ਦੀ ਆਗਿਆ ਵਿੱਚ ਤੇ ਦੇਵਤੇ ਵੀ ਨਮਸਕਾਰਾਂ ਕਰਦੇ ਆ, ਇਹਨਾਂ ਦੀ ਆਗਿਆ ਵਿੱਚ ਤਾਂ ਕੋਈ ਸਿੱਖ ਵੀ ਨੀ ਚੰਗੀ ਤਰ੍ਹਾਂ ਆ ਰਿਹਾ, ਭਈ ਇਹ ਭਰਮਾ ਕੇ ਹੀ ਲਿਆਉਂਦੇ ਮਸੰਦ, ਜੇ ਮਸੰਦ ਭਰਮਾਉਣਾ ਤੇ ਕੋਈ ਨਾ ਆਵੇ।
ਦੋਹਰਾ ਤੇਗ ਬਹਾਦਰ ਧਰਮ ਤੁਜ ਧੀਰਜ ਧਰਨ ਮਨਿੰਦ,
ਕਹਿੰਦੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੋ ਧਰਮ ਦੀ ਤੁਜਾ ਹਨ ਤੇ ਧਰਤੀ ਵਰਗਾ ਧੀਰਜ ਜਿਨ੍ਹਾਂ ਵਿੱਚ ਹੈ।
ਗੋਪ ਰਹਿ ਕੁਛ ਕਹਿ ਮਹਿ ਮੁਖ ਪ੍ਰਸੰਨ ਅਰਬਿੰਦ,
ਕਹਿੰਦੇ ਨੇ ਸਾਧ ਸੰਗਤ ਜੀ ਗੁਪਤੀ ਰਹਿ ਰਹੇ ਨੇ ਤੇ ਮੁਖ ਪ੍ਰਸੰਨ ਹੈ, ਕੋਈ ਮਹਾਰਾਜ ਨੂੰ ਚਿੰਤਾ ਨਹੀਂ ਵੀ ਸੰਗਤਾਂ ਦੀ ਮਾਇਆ ਇਹ ਠੱਗੀ ਜਾਂਦੇ ਜਾਂ ਮਾਇਆ ਮੈਂ ਜਾ ਕੇ ਇਕੱਠੀ ਕਰ ਲਾਂ। ਇਹ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਸਾਰੀਆਂ ਕਲਾ ਦੇ ਮਾਲਕ ਹਨ। ਇੱਥੇ ਸਮਾਂ ਸਮਾਪਤ ਹੋਇਆ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਕੁਝ ਸਮੇਂ ਵਿੱਚ ਸਾਧ ਸੰਗਤ ਜੀ ਦੋ ਦਿਨਾਂ ਵਾਸਤੇ ਤਬਦੀਲੀ ਕੀਤੀ ਸੀ ਗੁਰਮੁਖਾਂ ਨੇ, ਕਿਉਂਕਿ ਕੁਝ ਹੋਰ ਗੁਰਮੁਖਾਂ ਨੂੰ ਸੰਗਤਾਂ ਦੇ ਦਰਸ਼ਨ ਕਰਵਾਉਣੇ ਹਨ। ਇਸ ਕਰਕੇ ਆਓ, ਜਿਵੇਂ ਗੁਰੂ ਕੇ ਸਿੱਖ ਸਾਧ ਸੰਗਤ ਜੀ ਆਪਾਂ ਨੂੰ ਗੁਰੂ ਇਤਿਹਾਸ ਸੁਣਾਉਂਦੇ ਆ, ਸਰਦਾ ਭਾਵਨਾ ਨਾਲ ਸੁਣੀਏ, ਲਾਹ ਪ੍ਰਾਪਤ ਕਰੀਏ ਜੀ। ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੁੰਦੀਆਂ, ਭੁੱਲਾਂ ਚੁੱਕਾਂ ਦੀ ਖਿਮਾ ਸੰਗਤਾਂ ਨੇ ਬਖਸ਼ ਦੇਣੀ ਜੀ। ਲੇਖਕ ਤੇ ਹਨ ਛੁੱਟੀ ਹੈ, ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰਿਓ ਤਾਰ, ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।